With Karma, you also have the entire collection of Geet Mala with you. Saregama Karma is the perfect gift for your loved ones.
UK Truck Training Center एक मिनिस्ट्री अप्रूव्ड प्राइवेट कैरियर कॉलेज है जो पिछले लंबे समय तो मिसागा विच ऑटोमैटिक अते मैनुअल ट्रक्स की ट्रेनिंग देंदे आ रहे हैं 17 साल दा तजुर्बा 1-to-1 ट्रेनिंग ओपन 7 डेज गेरा वाले ट्रकां दा स्पेशल इंतजाम AZ अते DZ लाइसेंस लेने वाले चावान आज ही संपर्क करन कुलदीप सिंह गरेवाल 647-894-8590 647-894-8590
Life insurance ਦਾ granted plan ਲੈਣ ਗਿਆ ਸੀ ਮਨਜੀਤ ਸਿੰਘ ਕੋਲ ਪਰ ਉਹਨਾਂ ਨੇ life insurance ਦੇ granted plan ਅਤੇ BMO IRP ਦਾ ਫਰਕ ਦੱਸ ਕੇ ਮੇਰੀਆਂ ਤਾਂ ਅੱਖਾਂ ਹੀ ਖੋਲਤੀਆਂ ਯਾਰਾ
ਉਹ ਕਿਵੇਂ
ਉਹ BMO insurance ਦਾ retirement plan BMO IRP ਕਮਾਲ ਦਾ ਹੈ ਜਿਸ ਵਿੱਚ saving investment retirement protection ਅਤੇ pension ਦੇ ਨਾਲ ਨਾਲ BMO insurance ਵਰਗੇ ਵੱਡੇ brand ਦਾ backup ਵੀ ਹੈ ਇਹਨੂੰ ਕਹਿੰਦੇ ਨੇ ਇੱਕ ਤੀਰ ਨਾਲ ਪੰਜ ਨਿਸ਼ਾਨੇ ਤੇਰੀ investment retirement ਅਤੇ pension ਵੀ ਹੋ ਜੂ saving ਅਤੇ insurance ਦੇ ਬਹਾਨੇ Call now, right advice and investments day. Manjeet Sandhu, 416-300-7393. That is 416-300-7393.
Truck driver di zindagi te adharit navi Punjabi film Banjara.
Ek hi tarika hoya break maaran da.
Na desi, na gori, ek chori utto si na zori.
Starting Babu Maan, Shraddha Arya ate Rana Ranbir. Directed by Mushtaq.
Used truck di talash te vich ho ta new millennium truck sales center te sampark karo 25 Clark Boulevard te Jaspal Manji da number 416-819-5152 kujh hi ghantiyan vich loan approved 100% low rate te guarantee bad credits no problem 416-819-5152
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ
ਸੋਹਣਿਓ ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ
ਅੱਛਾ ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਪਰ ਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ
ਬਿਲਕੁਲ ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ
ਜੀ ਮੈਕਰੋ ਗਲੋਬਲ ਦੇ ਸੀਮਾ ਬਿਆਨਾ ਫੈਮਿਲੀ ਸਪਾਊਸ ਸਟੂਡੈਂਟ ਵਿਜ਼ਿਟਰ ਜਾਂ ਸਕਿਲਡ ਵੀਜ਼ਾ ਕੈਟਾਗਰੀ ਚਾਹੇ ਕੋਈ ਵੀ ਹੋਵੇ ਸਭ ਲਈ ਇੱਕੋ ਨਾਮ ਸੀਮਾ ਬਿਆਨਾ
ਕਾਲ 905-452-0000 ਕਦੋਂ ਆਉਣਾ ਘਰੇ ਨਿਆਣਾ ਕੋਲ
ਓਏ ਐਵੇਂ ਨਾ ਪਾ ਸ਼ੋਰ ਜੱਟ 9:30 ਵਜੇ ਹਉ ਤੇਰੇ ਨਿਆਣਿਆਂ ਦੇ ਕੋਲ
ਕਿਉਂ ਮਿਲਿਆ ਨਹੀਂ ਕੋਈ ਲੋਡ ਅਗੇ ਤਾਂ 12 ਵਜੇ ਰਾਤ ਦੇ ਆਉਂਦਾ ਸੀ ਨਿਆਣਿਆਂ ਦੇ ਸੁੱਤੇ ਹੋਏ ਕੋਲ
ਓ ਪਵਾਲੇ ਆ ਪਾਪੂਲਰ ਟਾਇਰ ਵਾਲਿਆਂ ਕੋਲ ਟਾਇਰ ਨੱਪੀ ਆਉਂਦਾ ਕਿੱਲੀ ਰੱਬ ਰੱਖੇ ਡਰਾਈਵਰਾਂ ਦੀ ਖੈਰ ਭਾਵੇਂ ਪਾਓ ਕਾਰਾਂ ਦੇ ਭਾਵੇਂ ਪਾਓ ਟਰੱਕਾਂ ਦੇ ਵਧੀਆ ਟਾਇਰ
ਪਾਪੂਲਰ ਟਾਇਰ 4 ਲੋਕੇਸ਼ਨਸ ਟੂ ਸਰਵ ਯੂ ਬੈਟਰ ਹੈਮਿਲਟਨ ਟੋਰਾਂਟੋ ਮਿਲਟਨ And Mississauga head office. Call 905-672-6565. Popular Tire.
ਕੈਨਵਰਟ ਚ ਪੀਟਰਬਿਲਟ ਤੇ ਬ੍ਰਾਂਡ ਨਿਊ ਫੁੱਲੀ ਲੋਡਡ ਡੰਪ ਟਰੱਕ ਲੀਜ਼ ਜਾਂ ਰੈਂਟ ਤੇ ਲੈਣ ਲਈ ਟੀ ਪਾਈਨ ਲੀਜ਼ਿੰਗ 416-726-5005 ਫਲੈਕਸੀਬਲ ਅਤੇ ਘੱਟ ਪੇਮੈਂਟਸ 100% ਕਸਟਮਰ ਸੈਟਿਸਫੈਕਸ਼ਨ ਨਵਾਂ ਡੰਪ ਟਰੱਕ ਲੈਣ ਲਈ ਸੰਪਰਕ ਕਰੋ 416-726-5005
ਟੀ ਪਾਈਨ ਲੀਜ਼ਿੰਗ ਇਜ਼ ਅ ਡਿਵੀਜ਼ਨ ਆਫ ਪ੍ਰਾਈਡ ਟਰੱਕ ਸੇਲ
ਕਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਉਹ ਜੱਚਦਾ
ਸੋਡੀ ਫਰਨੀਚਰ ਦੀ ਮੈਨੇਜਮੈਂਟ ਵੱਲੋਂ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਆਪਣੇ ਕਸਟਮਰਸ ਦਾ ਜਿਨ੍ਹਾਂ ਨੇ ਬਾਕਸਿੰਗ ਡੇ ਸੇਲ ਤੇ ਫਰਨੀਚਰ ਖਰੀਦ ਕੇ ਵਧੀਆ ਡੀਲਸ ਦਾ ਫਾਇਦਾ ਉਠਾਇਆ ਜੇ ਕਿਸੇ ਕਾਰਨ ਇਹ ਸੇਲ ਨੂੰ ਮਿਸ ਕਰ ਗਏ ਹੋ ਤਾਂ ਹੁਣ ਪੂਰਾ ਹਫਤਾ ਉਹੀ ਡੀਲਸ ਦੇਣ ਦਾ ਵਾਅਦਾ ਕਰ ਰਹੇ ਨੇ ਸੋਡੀ ਫਰਨੀਚਰ 4 ਸਾਲ ਬਿਨਾਂ ਵਿਆਜ ਤੇ ਫਾਈਨੈਂਸਿੰਗ ਵੀ ਕਰਨਗੇ 142 ਕੈਨੇਡੀ ਰੋਡ ਸਾਊਥ ਜਾਂ 74 ਡੈਵਨ ਰੋਡ ਬ੍ਰੈਂਪਟਨ ਦੋਨੋਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ 905-874-7171 905-874-7171 ਸੋਡੀ ਫਰਨੀਚਰ
ਕੋਈ ਮੰਗ ਮੀਠਾ ਕੋਈ ਕਹੇ ਨਮਕੀ ਇੱਕ ਬਾਤ ਤਾਂ ਪੱਕੀ ਹੈ ਕਿ ਸਭ ਹੈ ਇਸਕੇ ਸ਼ੌਕੀ
राजधानी स्वीट्स एंड रेस्टोरेंट के न्यू वेजिटेरियन लजीज खाने जिसके स्वाद के सभी हैं दीवाने फैमिली और फ्रेंड्स के साथ आकर खाइए या फिर केटरिंग करवाइए मिठाइयाँ ऐसी की मजा आ जाए
ये है राजधानी
4 लोकेशन से GTA और इन्फो विजिट राजधानी स्वीट्स डॉट CA
मॉर्गेज मिले छेती तो टेंशन होवे घट इसलिए याद रखो इको ना परमिंदर मांगट RBC ਨਾਲ ਟਾਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮਾਂਗਟ ਹੁਣ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ। ਫਸਟ ਮੋਰਗੇਜ, ਸੈਕੰਡ ਮੋਰਗੇਜ, ਟਰੱਕ ਲੋਨਸ, ਬਿਜ਼ਨਸ ਲੋਨਸ, ਸਾਰੇ ਹੀ ਕੰਮ ਲਈ ਇੱਕੋ ਨਾਂ, ਜਿੱਥੇ ਕੰਮ ਹੋਵੇ ਛੇਤੀ ਤੇ ਟੈਨਸ਼ਨ ਹੋਵੇ ਘੱਟ। ਪਰਮਿੰਦਰ ਮਾਂਗਟ 6472859119 ਯਾਨੀ 6472859119 ਪਰਮਿੰਦਰ ਮਾਂਗਟ ਵਿਦ ਮੋਰਗੇਜ ਅਲਾਇੰਸ ਬ੍ਰੋਕਰ ਲਾਇਸੈਂਸ ਨੰਬਰ 12345।
ਸਾਰੇ ਗਾਮਾ ਕਾਰਵਾ, a digital audio player with 5000 evergreen songs inside. Just rotate the dial to choose your favorite artist, whether it's Rafi Saab,
main zindagi ka saath nibhata chala,
Kishore Da,
ladki bheegi bhagi.
With Karma, you also have the entire collection of Geet Mala with you. Saregama Karma is the perfect gift for your loved ones.
ਕੀ ਤੁਸੀਂ RDSP ਬਾਰੇ ਜਾਣਦੇ ਹੋ? ਇਹ ਰਜਿਸਟਰਡ ਡਿਸੇਬਿਲਿਟੀ ਸੇਵਿੰਗਸ ਪਲਾਨ ਹੈ। ਇਸ ਪਲਾਨ ਵਿੱਚ ਰਜਿਸਟਰ ਹੋਣ ਤੇ ਐਲੀਜੀਬਲ ਡਿਸੇਬਲਡ ਵਿਅਕਤੀ ਲਈ ਫੈਡਰਲ ਗਵਰਨਮੈਂਟ ਵੱਲੋਂ $90,000 ਤੱਕ ਮਦਦ, ਗ੍ਰਾਂਟ ਤੇ ਬੌਂਡ ਦੇ ਰੂਪ ਵਿੱਚ ਮਿਲਦੀ ਹੈ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਆਪਣਾ ਡਿਸੇਬਲਡ ਹੈ ਅਤੇ ਉਮਰ 49 ਸਾਲ ਤੋਂ ਘੱਟ ਹੈ ਅਤੇ ਡਿਸੇਬਿਲਿਟੀ ਟੈਕਸ ਕ੍ਰੈਡਿਟ ਲਈ ਐਲੀਜੀਬਲ ਹੈ ਤਾਂ ਪਲਾਨ ਤੁਹਾਡੇ ਲਈ ਲਾਹੇਵੰਦ ਹੋ ਸਕਦਾ ਹੈ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਫੇਅਰ ਐਡਵਾਈਸ ਫਾਈਨੈਂਸ਼ੀਅਲ ਦੇ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਸੁਖਵਿੰਦਰ ਸਿੰਘ ਨਾਹਲ ਹੋਰਾ ਨਾਲ 6479517900।
ਮਲਕੀਤ ਬੁੱਟਰ, ਸੰਦੀਪ ਪ੍ਰਸਾਦ ਅਤੇ ਊਰਜਾ ਫਿਲਮਸ ਪੇਸ਼ ਕਰਦੇ ਹਨ ਪੁਰਾਣੇ ਸਮੇਂ ਨੂੰ ਦਰਸਾਉਂਦੀ ਫਿਲਮ ਦੁੱਲਾ ਵੈਲੀ।
ਜੇ ਚੂਹੇ ਖਾਣਿਆਂ ਨੇ ਫਣ ਚੁੱਕਣੇ ਸ਼ੁਰੂ ਕਰ ਦਿੱਤੇ ਤਾਂ ਉਹਨਾਂ ਨੂੰ ਫੇਰ ਦਾ ਵੱਲ ਵੀ ਚੰਗੀ ਤਰ੍ਹਾਂ ਜਾਣਦਾ।
ਫਿਲਮ ਵਿੱਚ ਨਜ਼ਰ ਆਵੇਗੀ ਬੱਬਰ ਸ਼ੇਰਾਂ ਦੀ ਜੋੜੀ ਜੋਗਰਾਜ ਸਿੰਘ ਅਤੇ ਗੁੱਗੂ ਗਿੱਲ, ਨਾਲ ਪਿਓ ਪੁੱਤ ਦੀ ਜੋੜੀ ਸਰਬਜੀਤ ਚੀਮਾ ਅਤੇ ਗੁਰਵਰ ਚੀਮਾ ਅਤੇ ਆਕਾਂਕਸ਼ਾ ਸਰੀਨ, ਨੀਤ ਕੌਰ ਮਾਹਲ, ਨੀਟੂ ਪੰਧੇਰ, ਅਵਤਾਰ ਗਿੱਲ ਅਤੇ ਮੁਹੰਮਦ ਸਦੀਕ। 4 ਜਨਵਰੀ ਤੋਂ ਆਪਣੇ ਨੇੜਲੇ ਸਿਨੇਮਾ ਘਰਾਂ ਵਿੱਚ ਵੇਖੋ
ਦੁੱਲਾ ਵੈਲੀ।
ਰਿਟਸ ਤੋਂ ਨੀਚੇ ਤੇ ਲੱਗ ਗਈ ਬਲੈਕ ਫਰਾਈਡੇ ਸੇਲ, ਜਿਸ ਚ ਐਸ਼ਲੀ ਸੀਲੀ ਮੇਡ ਇਨ ਕੈ
ਸੈਮਸੰਗ, ਐਪਲ ਅਤੇ ਬਲੈਕਬੇਰੀ ਦੇ ਅਨਲੌਕਡ ਡੱਬਾ ਪੈਕ ਫੋਨ ਬਿਨਾਂ ਕਿਸੇ ਕੰਟਰੈਕਟ ਤੇ ਹੋਲਸੇਲ ਰੇਟਾਂ ਤੇ ਲੈਣ ਲਈ ਤੁਹਾਨੂੰ ਇੱਕ ਨੰਬਰ ਦਿੰਦੇ ਹਾਂ 3565783861। ਹੁਣ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਫੋਨਾਂ ਨੂੰ ਜਾਂ ਲੈਪਟਾਪ ਆਦਿ ਨੂੰ ਖਰਾਬ ਹੋਣ ਤੇ ਸੁੱਟੋ ਨਾ, ਬਲਕਿ ਇਹਨਾਂ ਦੀ ਰਿਪੇਅਰ ਬੜੇ ਹੀ ਵਾਜਬ ਰੇਟਾਂ ਤੇ ਹਾਈ ਕੁਆਲੀਫਾਈਡ ਟੈਕਨੀਸ਼ੀਅਨ ਤੋਂ ਕਰਵਾ ਕੇ ਨਵਿਆਂ ਵਰਗੇ ਬਣਵਾਓ 3565783861।
ਜਿਹੜੇ ਪ੍ਰਮੁੱਖ ਖਬਰ ਸਾਥ ਨਾਲ ਸਵੇਰੇ 8:30 ਤੋਂ ਲੈ ਕੇ 10 ਵਜੇ ਤੱਕ, ਬੜੀ ਜਲਦੀ ਅਸੀਂ ਪੰਜਾਬ ਦੀਆਂ ਖਬਰਾਂ ਦਾ ਬੁਲੇਟਿਨ ਤੁਹਾਡੇ ਲਈ ਪੇਸ਼ ਕਰਾਂਗੇ 2-3 ਮਿੰਟ ਦੇ ਵਿੱਚ। ਸਿਮਰਨ ਸੈਣੀ ਜੀ ਮੇਰੇ ਨਾਲ ਇਸ ਸਮੇਂ ਸਟੂਡੀਓ 'ਚ ਨੇ, 1-2 ਮਿੰਟ ਇਹਨਾਂ ਨਾਲ ਗੱਲ ਕਰ ਲਈਏ ਅਤੇ ਉਸ ਤੋਂ ਬਾਅਦ ਫਿਰ ਪੰਜਾਬ ਦੀਆਂ ਖਬਰਾਂ ਦਾ ਬੁਲੇਟਿਨ ਪੇਸ਼ ਕੀਤਾ ਜਾਵੇਗਾ। ਸਿਮਰਨ ਜੀ, ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਪਾਸੇ ਧਿਆਨ ਨਹੀਂ ਦਿੰਦੇ ਕਿ ਅਸੀਂ ਆਪਣੀ ਰਿਟਾਇਰਮੈਂਟ ਦੇ ਲਈ ਸੇਵਿੰਗ ਕਰਨ ਦੇ ਵੱਲ, ਕੀ ਉਹਨਾਂ ਨੂੰ ਐਕਸਪੈਂਸਿਵ ਲੱਗਦਾ ਹੈ ਸੇਵਿੰਗ ਕਰਨੀ, ਕਿ ਵਾਕਈ ਆਪਣੀ ਰਿਟਾਇਰਮੈਂਟ ਪਲਾਨ ਕਰਨੀ ਜਾਂ ਰਿਟਾਇਰਮੈਂਟ ਦੇ ਲਈ ਸੇਵਿੰਗ ਕਰਨੀ ਐਕਸਪੈਂਸਿਵ ਹੈ?
ਐਕਸਪੈਂਸਿਵ ਨਹੀਂ ਹੈਗੀ ਗਰੇਵਾਲ ਜੀ, ਜਦੋਂ ਤੁਸੀਂ ਇੰਸ਼ੋਰੈਂਸ ਪਾਲਿਸੀਜ਼ ਹੀ ਲੈਂਦੇ ਹੈਗੇ, ਉਹਦੇ 'ਚ ਬਹੁਤ ਸਾਰੀਆਂ ਆਪਸ਼ਨ ਨੇ ਜਿਹਦੇ ਵਿੱਚ ਤੁਹਾਨੂੰ ਰਿਟਾਇਰਮੈਂਟ ਸੇਵਿੰਗ ਤੁਹਾਡੀ ਵੀ ਦਿਨ ਹੀ ਹੋ ਜਾਂਦੀ ਹੈ। ਬਟ ਜਦੋਂ ਤੁਸੀਂ ਇੰਸ਼ੋਰੈਂਸ ਪਾਲਿਸੀਜ਼ ਲੈਣੀਆਂ ਹੈਗੀਆਂ, ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਕਿ ਅੱਜ ਤੋਂ 20-25-30-40 ਸਾਲ ਦਾ ਅਗਲਾ ਜਿਹੜਾ ਟਾਈਮ ਹੈਗਾ ਉਹਨੂੰ ਪਲਾਨ ਕਰਕੇ ਅਗਰ ਤੁਸੀਂ ਇੰਸ਼ੋਰੈਂਸ ਬਾਏ ਕਰਦੇ ਹੋ ਤਾਂ ਤੁਹਾਨੂੰ ਐਕਸਟਰਾ ਕੋਈ ਰਿਟਾਇਰਮੈਂਟ ਦੇ ਲਈ ਸੇਵਿੰਗ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ, ਕਿਉਂਕਿ ਇੱਦਾਂ ਦੇ ਪਲਾਨਸ ਹੈਗੇ ਨੇ ਜਿਹਦੇ 'ਚ ਤੁਹਾਡੇ ਕੋਲ ਲੰਬਸਮ ਅਮਾਊਂਟ ਐਟ ਦੀ ਏਜ ਔਫ 65 ਹੈਗਾ, ਜਾਂ ਇੱਦਾਂ ਦੇ ਪਲਾਨ ਨੇ ਕਿ ਤੁਹਾਡਾ ਜਿਹੜਾ ਪ੍ਰੀਮੀਅਮ ਦਿੱਤਾ ਹੁੰਦਾ ਤੁਸੀਂ 100% ਵਾਪਸ ਲੈ ਸਕਦੇ ਹੁੰਦੇ ਹੋ 65 ਦੀ ਏਜ ਦੇ ਉੱਪਰ, ਤਾਂ ਇਹਦੇ ਨਾਲ ਸਾਡੀ ਇੱਕੋ ਚੀਜ਼ ਦੇ ਵਿੱਚ ਦੋਨੋਂ ਜਿਹੜੇ ਸਾਡੇ ਮੋਟਿਵ ਹੈਗੇ ਨੇ ਉਹ ਕਵਰ ਹੋ ਜਾਂਦੇ ਨੇ ਕਿ ਅਸੀਂ ਇੰਸ਼ੋਰਡ ਵੀ ਹੋ ਗਏ ਔਰ ਸੇਵਿੰਗ ਵੀ ਕਰ ਲਈ। ਬਟ ਮੋਸਟਲੀ ਕੀ ਹੁੰਦਾ ਕਿ ਅਸੀਂ ਜਦੋਂ ਇੰਸ਼ੋਰੈਂਸ ਪਾਲਿਸੀਜ਼ ਲੈਣੇ ਹੈਗੇ ਆ, ਅਸੀਂ ਉਸ ਟਾਈਮ ਦੀ ਟੈਂਪਰਰੀ ਨੀਡ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਕਿ ਨਹੀਂ ਹੁਣ ਸਾਨੂੰ ਜ਼ਰੂਰਤ ਹੈ, ਉਸ ਤੋਂ ਬਾਅਦ ਦੀ ਜਿਹੜੀ ਆ ਉਦੋਂ ਦੇਖੀ ਜਾਏਗੀ। ਫਿਲਹਾਲ ਜਿਹੜੇ ਆ 10-15-20 ਸਾਲ ਸਾਨੂੰ ਇੰਸ਼ੋਰੈਂਸ ਦੀ ਨੀਡ ਹੈਗੀ ਆ, ਸੋ ਉਹ ਅਸੀਂ ਟੈਂਪਰਰੀ ਨੀਡ ਨੂੰ ਕਵਰ ਕਰਦੇ ਹੈਗੇ ਆ। ਬਟ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਅਗਰ ਤੁਸੀਂ ਥੋੜਾ ਜਿਹਾ ਐਕਸਟਰਾ ਅਮਾਊਂਟ ਪਾ ਕੇ ਰਿਟਾਇਰਮੈਂਟ ਸੇਵਿੰਗ ਵੀ ਨਾਲ ਹੀ ਕਰ ਲਓ ਆਪਣੀ ਪਾਲਿਸੀਜ਼ ਦੇ। ਮਨੀ ਬੈਕ ਆਪਸ਼ਨਸ ਅਵੇਲੇਬਲ ਹੈਗੀਆਂ ਨੇ, ਸੋ ਬਹੁਤ ਹੀ ਵਧੀਆ ਪਲਾਨਸ ਨੇ। ਔਰ ਅਗਰ ਤੁਸੀਂ 20-30s ਦੇ ਵਿੱਚ ਹੈਗੇ ਨੇ ਉਹਨਾਂ ਦਾ ਪ੍ਰੀਮੀਅਮ ਵੀ ਬਹੁਤ ਘੱਟ ਹੁੰਦਾ ਹੈਗਾ। ਹਾਂ, ਡੈਫੀਨੇਟਲੀ ਅਗਰ ਤੁਸੀਂ 40 ਤੋਂ ਪਲੱਸ ਹੋ ਜਾਂਦੇ ਹੋ ਤੁਹਾਡਾ ਪ੍ਰੀਮੀਅਮ ਉਹਦੇ ਹਿਸਾਬ ਦੇ ਨਾਲ ਇਨਕਰੀਜ਼ ਹੋਣਾ ਸ਼ੁਰੂ ਹੋ ਜਾਂਦਾ। ਬਟ ਉਹਦਾ ਅਸੀਂ ਇਹ ਵੀ ਦੇਖੀਏ ਨਾ, ਅਗਰ ਤੁਸੀਂ 40+ ਵੀ ਹੋ ਗਏ ਹੋ ਸਾਨੂੰ ਦੇਣਾ ਵੀ 19 ਸਾਲ ਘੱਟ ਪੈਣਾ ਹੈਗਾ। ਸੋ ਦੇਣਾ ਜ਼ਰੂਰ ਥੋੜਾ ਜਿਹਾ ਹਾਈ ਪੈਂਦਾ ਹੈਗਾ ਅਕੋਰਡਿੰਗ ਟੂ ਦਾ ਏਜ, ਬਟ ਸਟਿਲ ਬੈਟਰ ਹੈਗਾ ਕਿ ਅਗਰ ਤੁਸੀਂ ਰਿਟਾਇਰਮੈਂਟ ਸੇਵਿੰਗ ਦੀ ਪਲੈਨਿੰਗ ਕਰਦੇ ਹੈਗੇ ਹੋ, ਆਪਣੇ ਫਾਈਨਲ ਮੈਡੀਕਲ ਐਕਸਪੈਂਸ ਦੀ ਕਵਰੇਜ ਦੀ ਪਲੈਨਿੰਗ ਕਰਦੇ ਹੋ ਸੋ ਹਰ ਚੀਜ਼ ਅਗਰ ਤੁਸੀਂ ਪਲੈਨ ਕਰਕੇ ਚੱਲਦੇ ਹੈਗੇ ਹੋ ਉਹ ਡੈਫੀਨੇਟਲੀ ਸਾਨੂੰ ਹੈਲਪ ਕਰਦੀ ਹੈ ਲੇਟਰ ਏਜਿਸ ਦੇ ਵਿੱਚ ਔਰ ਦੂਸਰੀ ਪ੍ਰੋਬਲਮ ਜਿਹੜੀ ਸਾਡੀ ਕਮਿਊਨਿਟੀ ਦੀ ਹੈਗੀ ਹੈ ਉਹ ਅਸੀਂ ਵਿਲ ਨਹੀਂ ਬਣਾਉਂਦੇ ਪਾਵਰ ਆਫ ਅਟਰਨੀ ਨਹੀਂ ਬਣਾਉਂਦੇ ਜਦੋਂ ਪ੍ਰੋਬਲਮ ਆਉਂਦੀ ਹੈਗੀ ਹੈ ਅਗਰ ਤੁਹਾਡੀ ਪਾਵਰ ਆਫ ਅਟਰਨੀ ਨਹੀਂ ਹੈਗੀ ਅਸੀਂ ਕਿਸੇ ਵੀ ਚੀਜ਼ ਨੂੰ ਅਗਰ ਜਿਹੜਾ ਸੈਕਿੰਡ ਸਪਾਊਸ ਹੈ ਉਹ ਤੁਸੀਂ ਹਰ ਚੀਜ਼ ਲਈ ਤੁਹਾਨੂੰ ਕੋਰਟ ਤੋਂ ਜਾ ਕੇ ਪਰਮਿਸ਼ਨ ਲੈਣੀ ਪੈਣੀ ਹੈ ਔਰ ਬਹੁਤ ਵੱਡਾ ਹੈਸਲ ਹੁੰਦਾ ਔਰ ਅਸੀਂ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਇਗਨੋਰ ਕਰ ਦਿੰਦੇ ਹੈਗੇ ਹਾਂ ਸੋ ਜ਼ਰੂਰ ਧਿਆਨ ਦਿਆ ਕਰੋ ਆਪਣੀ ਪਲੈਨਿੰਗ ਜ਼ਰੂਰ ਕਰੋ ਜਦੋਂ ਤੱਕ ਅਸੀਂ ਕੰਮ ਕਰ ਰਹੇ ਹੈਗੇ ਸਾਨੂੰ ਪਤਾ ਕਿ ਸਾਰਾ ਕੁਛ ਚੱਲੀ ਜਾਣਾ ਹੈਗਾ ਬਟ ਜਦੋਂ ਕੋਈ ਪ੍ਰੋਬਲਮ ਆਉਣੀ ਹੈਗੀ ਹੈ ਸਾਰਾ ਕੁਛ ਉੱਥੇ ਸਟੋਪ ਹੋ ਜਾਣਾ ਹੈ ਸੋ ਵਿਲ ਬਣਾ ਕੇ ਰੱਖੋ ਆਪਣੀ ਅਸੀਂ ਪ੍ਰੋਪਰਟੀਜ਼ ਬਾਏ ਕੀਤੀਆਂ ਹੋਈਆਂ ਬਹੁਤ ਇਨਵੈਸਟਮੈਂਟ ਪ੍ਰੋਪਰਟੀਜ਼ ਬਾਏ ਕਰਦੇ ਹਾਂ ਬਟ ਅਸੀਂ ਉਸ ਚੀਜ਼ ਨੂੰ ਪਲਾਨ ਨਹੀਂ ਕਰਦੇ ਕਿ ਅਸੀਂ ਉਸ ਚੀਜ਼ ਨੂੰ ਟ੍ਰਾਂਸਫਰ ਕਿੱਦਾਂ ਕਰਨਾ ਹੈਗਾ ਆਪਣੀ ਫੈਮਿਲੀ ਦੇ ਉੱਪਰ ਸੋ ਉਹ ਚੀਜ਼ ਦਾ ਸਟੇਟ ਪਲੈਨਿੰਗ ਜੇ ਅਸੀਂ ਗੱਲ ਕਰਦੇ ਹਾਂ ਕਿੰਨੇ ਤੁਹਾਨੂੰ ਉਸ ਟਾਈਮ ਟੈਕਸਿਸ ਲੱਗਣੇ ਨੇ ਇਹਨਾਂ ਚੀਜ਼ਾਂ ਦੀ ਅਸੀਂ ਕਦੀ ਪਲੈਨਿੰਗ ਨਹੀਂ ਕਰਦੇ ਅਸੀਂ ਔਨਗੋ ਹੈ ਕਿ ਬਾਏ ਕਰ ਲਿਆ ਚੱਲੀ ਜਾ ਰਿਹਾ ਇੱਧਰੋਂ ਚੈੱਕ ਆ ਰਹੇ ਨੇ ਸਾਡੇ ਖਰਚੇ ਨਿਕਲੀ ਜਾ ਰਹੇ ਨੇ ਬਟ ਇਹਨਾਂ ਚੀਜ਼ਾਂ ਨੂੰ ਪਲੈਨ ਜ਼ਰੂਰ ਕਰੋ ਤਾਂ ਕਿ ਅਗਰ ਕੋਈ ਪ੍ਰੋਬਲਮ ਆਉਂਦੀ ਹੈਗੀ ਹੈ ਤਾਂ ਤੁਹਾਡੀ ਜਿਹੜੀ ਲਾਈਫ ਹੈ ਇਸੇ ਤਰ੍ਹਾਂ ਸਮੂਥ ਚੱਲਦੀ ਰਹੇ ਸੋ ਦੋ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਨੇ ਤੁਹਾਡੀ ਲਾਈਫ ਦੇ ਵਿੱਚ ਫਸਟ ਤੁਹਾਡੀ ਲਾਈਫ ਇੰਸ਼ੋਰੈਂਸ ਪਾਲਿਸੀ ਸੈਕਿੰਡ ਤੁਹਾਡੀ ਜਿਹੜੀ ਅਗਰ ਤੁਸੀਂ ਕੋਈ ਪ੍ਰੋਪਰਟੀਜ਼ ਬਾਏ ਕੀਤੀਆਂ ਕੁਝ ਵੀ ਤੁਹਾਡੀ ਹੈਗੀ ਹੈ ਇਨਵੈਸਟਮੈਂਟ ਉਹਦੇ ਲਈ ਤੁਸੀਂ ਵਿਲ ਔਰ ਪਾਵਰ ਆਫ ਅਟਰਨੀ ਬਣਾ ਕੇ ਰੱਖੋ ਔਰ ਇੱਕ ਚੀਜ਼ ਮੈਂ ਹੋਰ ਰਿਮਾਇੰਡ ਕਰਵਾਉਣਾ ਚਾਹੂੰਗੀ ਜਿਹੜੇ ਪੇਰੈਂਟਸ ਜਿਨ੍ਹਾਂ ਨੇ ਬੱਚਿਆਂ ਦੇ ਐਜੂਕੇਸ਼ਨ ਪਲਾਨਸ ਨਹੀਂ ਅਜੇ ਤੱਕ ਬਾਏ ਕੀਤੇ ਜ਼ਰੂਰ ਉਹਨਾਂ ਦੀ ਐਜੂਕੇਸ਼ਨ ਦੇ ਲਈ ਪਲੈਨਿੰਗ ਕਰੋ ਕਿਉਂਕਿ 18 ਸਾਲਾਂ ਬਾਅਦ ਜਦੋਂ ਉਸ ਟਾਈਮ ਸਾਨੂੰ ਲੰਬਸਮ ਅਮਾਊਂਟ ਦੀ ਜ਼ਰੂਰਤ ਪੈਣੀ ਹੈ ਉਸ ਟਾਈਮ 'ਤੇ ਪੈਸੇ ਕੱਢਣੇ ਹਾਰਡ ਹੋ ਜਾਣੇ ਇਹੀ ਅਗਰ ਤੁਸੀਂ ਮੰਥਲੀ $50-100 ਜਿੰਨਾ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਆਰਈਐਸਪੀ ਪਲਾਨ ਦੇ ਵਿੱਚ ਜ਼ਰੂਰ ਪਾਓ ਅਗਰ ਤੁਸੀਂ ਇਸ ਸਾਲ ਦੀ ਗਵਰਨਮੈਂਟ ਗ੍ਰਾਂਟ ਲੈਣੀ ਹੈ ਤਾਂ 31 December ਤੋਂ ਪਹਿਲਾਂ ਜ਼ਰੂਰ ਤੁਸੀਂ ਆਰਈਐਸਪੀ ਪਲਾਨ ਵੀ ਓਪਨ ਕਰਨਾ ਬੱਚਿਆਂ ਦਾ ਕੋਈ ਤੁਹਾਡੇ ਡਾਊਟਸ ਨੇ ਕੋਈ ਕੰਸਰਨ ਨੇ ਆਰਈਐਸਪੀ ਨੂੰ ਲੈ ਕੇ ਜ਼ਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-994-7272 416-994-7272 ਔਰ ਜਾਂ ਤੁਸੀਂ ਆ ਕੇ ਸਾਨੂੰ ਆਫਿਸ ਮਿਲ ਸਕਦੇ ਹੋ ਅਸੀਂ ਵੀਕਐਂਡ 'ਤੇ ਓਪਨ ਹੋਵਾਂਗੇ ਸੈਟਰਡੇ ਸੰਡੇ ਦੋਨੋਂ ਦਿਨ ਤੁਸੀਂ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ 416-994-7272 416-994-7272
ਥੈਂਕ ਯੂ ਜੀ ਧੰਨਵਾਦ ਔਰ ਅਗਰ ਤੁਸੀਂ ਯੂਜ ਟਰੱਕ ਖਰੀਦਣਾ ਤਾਂ ਜਸਪਾਲ ਮਾਨ ਹੁਣਾਂ ਨੂੰ ਕਾਲ ਕਰ ਲੈਣੀ ਹੈ 416-819-5152 ਦੇ ਉੱਤੇ 416-819-5152 ਦੇ ਉੱਤੇ ਕਾਲ ਕਰਨੀ ਹੈ ਔਰ ਸੈੱਲਫੋਨ ਦੀ ਵਧੀਆ ਡੀਲ ਤੁਸੀਂ ਲੈਣੀ ਚਾਹੁੰਦੇ ਹੋ ਔਰ ਤਾਂ ਤੁਸੀਂ ਕਾਲ ਕਰ ਲੈਣੀ ਹੈ 365-777-8381 365-777-8381 ਦੇ ਉੱਤੇ ਤੁਸੀਂ ਕਾਲ ਕਰ ਲੈਣੀ ਹੈ UK ਟਰੱਕ ਟ੍ਰੇਨਿੰਗ ਸੈਂਟਰ ਦਾ ਨੰਬਰ ਹੈ 647-8495-8890 ਔਰ ਤੁਸੀਂ ਟਰੱਕ ਦਾ ਲਾਇਸੈਂਸ ਲੈਣਾ ਹੈ ਟਰੱਕ ਦੇ ਲਈ ਟ੍ਰੇਨਿੰਗ ਲੈਣੀ ਹੈ 647-8495-8890 ਦੇ ਉੱਤੇ ਕਾਲ ਤੁਸੀਂ ਕਰ ਲੈਣੀ ਹੈ ਔਰ ਅਨੀਤਾ ਮਾਨ ਜੀ ਦਾ ਸੰਦੇਸ਼ ਹੈ ਕਿ ਫਸਟ ਐਂਡ ਸੈਕਿੰਡ ਮੋਰਗੇਜ ਦੇ ਲਈ ਪ੍ਰਾਈਵੇਟ ਲੈਂਡਿੰਗ ਦੇ ਲਈ ਸਟੂਡੈਂਟ ਰੈਂਟਲ ਫਾਈਨੈਂਸਿੰਗ ਔਰ ਸਕਿਓਰ ਲਾਈਨ ਆਫ ਕ੍ਰੈਡਿਟ ਲਈ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਮੋਰਗੇਜ ਨੀਡ ਦੇ ਲਈ ਤੁਸੀਂ ਅਕਾਲ ਮੋਰਗੇਜ ਤੋਂ ਅਨੀਤਾ ਮਾਨ ਜਾਂ ਮਹਿੰਦਰਪਾਲ ਸਿੰਘ ਨਾਲ ਸੰਪਰਕ ਕਰਨਾ ਹੈ ਨੰਬਰ ਇਹਨਾਂ ਦਾ ਨੋਟ ਕਰ ਲਓ 647-968-1437 647-968-1437 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰ ਲੈਣੀ ਔਰ jagaujla.com jagaujla ਜੀ ਦੀ ਵੈਬਸਾਈਟ ਹੈ ਇਸ ਵੈਬਸਾਈਟ 'ਤੇ ਜਾਓਗੇ ਤੁਸੀਂ ਇਹਨਾਂ ਦੀਆਂ ਲੇਟੈਸਟ ਪ੍ਰੋਪਰਟੀਆਂ ਔਰ ਇਹਨਾਂ ਪ੍ਰੋਪਰਟੀਆਂ ਦੇ ਵਰਚੁਅਲ ਟੂਰ 'ਤੇ ਪੂਰਾ ਡਿਟੇਲ ਤੁਸੀਂ ਦੇਖ ਸਕਦੇ ਹੋ ਔਰ ਜੈਗੋਜਲਾ ਪਾਸ ਏਅਰਪੋਰਟ ਕੁਆਟਰ ਅਤੇ ਕੈਸਲ ਮੋਡ ਏਰੀਏ 4 ਬੈਡਰੂਮ ਦਾ ਡਿਟੈਚ ਕਾਰ ਜਿਸ ਵਿੱਚ ਹਾਰਡਵੁੱਡ ਫਲੋਰ ਗ੍ਰੇਨਾਈਟ ਕਾਊਂਟਰ ਟੋਪ ਪੋਟਲਾਈਟਸ ਮੇਨ ਫਲੋਰ ਲਿਵਿੰਗ ਡਾਇਨਿੰਗ ਫੈਮਿਲੀ ਅਪਗ੍ਰੇਡਡ ਕਿਚਨ ਅਤੇ ਇਹ ਤੋਂ ਇਲਾਵਾ 4 ਕਾਰ ਪਾਰਕਿੰਗ ਵਾਲਾ ਇੱਕ ਕਾਰ ਹੈ ਏਅਰਪੋਰਟ ਕੁਆਟਰ ਦੇ ਏਰੀਏ ਸਿਰਫ $7,79,905 ਦਾ ਕਾਰ ਲਿਸਟ ਕੀਤਾ $7,79,905 ਦੇ ਵਿੱਚ ਤੁਸੀਂ ਇਹ ਕਾਰ ਜਿਹੜਾ ਇਹਨਾਂ ਪਾਸੋਂ ਖਰੀਦ ਸਕਦੇ ਹੋ jagaujla.com ਇਹਨਾਂ ਦੀ ਵੈਬਸਾਈਟ ਹੈ ਇਸ ਵੈਬਸਾਈਟ ਨੂੰ ਤੁਸੀਂ ਵਿਜ਼ਿਟ ਕਰਨਾ ਹੈ ਆਵਰ ਹੋਮ ਐਂਡ ਅਪਲਾਈਸ 20,000 ਸਕੇਅਰ ਫੁੱਟ ਦਾ ਵੱਡਾ ਵੇਅਰ ਹਾਊਸ ਹੈ ਔਰ ਤੁਸੀਂ ਅਪਲਾਈਸਿਸ ਖਰੀਦਣਾ ਚਾਹੁੰਦੇ ਹੋ ਓਪਨ ਬਾਕਸ ਅਪਲਾਈਸਿਸ ਦੇ ਆਥੋਰਾਈਜ਼ ਡੀਲਰ ਨੇ ਬਿਗੈਸਟ ਆਥੋਰਾਈਜ਼ ਡੀਲਰ ਨੇ ਹਰ ਬ੍ਰਾਂਡ ਹਰ ਮੇਕ ਮਾਡਲ ਤੁਹਾਨੂੰ ਇੱਥੋਂ ਮਿਲੇਗਾ ਵਰਲਪੋਲ ਇੰਗਲਿਸ਼ ਸੈਮਸੰਗ GE ਜੈਨੇਅਰ ਮੇਟੈਗ ਅਮਾਨਾ LG ਕੋਈ ਵੀ ਤੁਸੀਂ ਬ੍ਰੈਂਡ ਦਾ ਅਪਲਾਇੰਸ ਖਰੀਦਣਾ ਹੈ ਤਾਂ ਤੁਸੀਂ ਇੱਕ ਚੱਕਰ ਜ਼ਰੂਰ ਆਵਰ ਹੋਮ ਐਂਡ ਅਪਲਾਇੰਸਿਸ ਦੇ ਉੱਤੇ ਲਾਉਣਾ ਹੈ ਆਵਰ ਹੋਮ ਐਂਡ ਅਪਲਾਇੰਸਿਸ 20,000 ਸਕੇਅਰ ਫੁੱਟ ਦਾ ਵੱਡਾ ਵੇਅਰ ਹਾਊਸ ਹੈ 416-792-0877 416-792-0877 44 ਫਾਸਕਨ ਡਰਾਈਵ ਦੇ ਉੱਤੇ ਸਥਿਤ ਨੇ 416-792-0877 ਦੇ ਉੱਤੇ ਤੁਸੀਂ ਕਾਲ ਕਰ ਲੈਣੀ ਆਵਰ ਹੋਮ ਐਂਡ ਅਪਲਾਇੰਸਿਸ 416-792-0877 ਇਹਨਾਂ ਦਾ ਫੋਨ ਨੰਬਰ ਹੈ ਇਸ ਨੰਬਰ 'ਤੇ ਕਾਲ ਕਰਨੀ ਹੈ ਇਸ ਤੋਂ ਇਲਾਵਾ ਕੋਈ ਵੀ ਤੁਸੀਂ ਵਿਦ ਵਾਰੰਟੀ ਅਪਲਾਇੰਸਿਸ ਬ੍ਰੈਂਡ ਨਿਊ ਅਪਲਾਇੰਸਿਸ ਖਰੀਦਣਾ ਹੈ ਹਰ ਟੋਪ ਟੂ ਟੋਪ ਕੁਆਲਿਟੀ ਦਾ ਅਪਲਾਇੰਸ ਤੁਹਾਨੂੰ ਇੱਥੋਂ ਮਿਲੇਗਾ 416-792-0877 ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ ਤੁਸੀਂ ਉੱਥੇ ਜਾ ਕੇ ਸਿਲੈਕਟ ਕਰ ਸਕਦੇ ਹੋ ਕਿਹੜਾ ਅਪਲਾਇੰਸ ਤੁਸੀਂ ਖਰੀਦਣਾ ਚਾਹੁੰਦੇ ਹੋ ਆਵਰ ਹੋਮ ਐਂਡ ਅਪਲਾਇੰਸਿਸ 416-792-0877 ਲਓ ਫਿਰ ਜੁੜਦੇ ਹਾਂ ਪੰਜਾਬ ਦੇ ਨਾਲ ਪੰਜਾਬ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਸਵਰਨਜੀਤ ਮੋਗਾ ਹਾਜ਼ਰ ਹੈ ਸਵਰਨਜੀਤ ਗੋ ਅਹੈਡ ਪਲੀਜ਼
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਸਵਰਨਜੀਤ ਸਿੰਘ ਮੋਗਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦਿਨ ਸ਼ੁੱਕਰਵਾਰ 28 ਦਸੰਬਰ ਦੇਸੀ ਮਹੀਨਾ 13 ਪੋਹ ਹੈ ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ ਡਾਕਟਰ ਮਨਮੋਹਨ ਸਿੰਘ ਬਾਰੇ ਬਣੀ ਫਿਲਮ ਤੇ ਸ਼ੁਰੂ ਹੋਇਆ ਵਿਵਾਦ ਸ਼ਹੀਦੀ ਜੋੜ ਮੇਲੇ ਦੇ ਆਖਰੀ ਦਿਨ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਤੋਂ ਔਖੇ ਸੁਖਜਿੰਦਰ ਰੰਧਾਵਾ ਨੇ ਖੜੀ ਕੀਤੀ ਨਵੀਂ ਵੰਗਾਰ ਠੰਡ ਨੇ ਪੰਜਾਬ ਵਿੱਚ ਛਿੜੀ ਕੰਬਣੀ ਅੰਮ੍ਰਿਤਸਰ ਦਾ ਪਾਰਾ 1 ਡਿਗਰੀ ਤੇ ਪਹੁੰਚਿਆ ਬਾਕਸਿੰਗ ਡੇ ਟੈਸਟ ਵਿੱਚ ਭਾਰਤ ਆਸਟ੍ਰੇਲੀਆ ਤੋਂ 346 ਦੌੜਾਂ ਨਾਲ ਅੱਗੇ ਤੇ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ ਬੀਤੇ ਦਿਨੀ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਜ਼ਿੰਦਗੀ ਤੇ ਆਧਾਰਿਤ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਇਸ ਨੂੰ ਭਾਜਪਾ ਨੇ ਆਪਣੇ ਟਵਿੱਟਰ ਹੈਂਡਲ ਤੇ ਸ਼ੇਅਰ ਕੀਤਾ ਹੈ ਇਸ ਦੇ ਨਾਲ ਹੀ ਵਿਵਾਦ ਵੀ ਸ਼ੁਰੂ ਹੋ ਗਿਆ ਇਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਆਪਣੇ ਬੁਲਾਰਿਆਂ ਨੂੰ ਇਸ ਤੇ ਕੋਈ ਟਿੱਪਣੀ ਨਾ ਕਰਨ ਦੀ ਗੱਲ ਕਹੀ ਕਾਂਗਰਸ ਨੇ ਟ੍ਰੇਲਰ ਤੇ ਪਹਿਲਾਂ ਕਈ ਤਰ੍ਹਾਂ ਦੇ ਕਮੈਂਟ ਵੀ ਕੀਤੇ ਫਿਲਮ ਬਾਰੇ ਦੋਵੇਂ ਪਾਰਟੀਆਂ ਲਗਾਤਾਰ ਖੈਬੜ ਰਹੀਆਂ ਨੇ ਇੱਥੋਂ ਤੱਕ ਕਿ ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਨੂੰ ਤਾਂ ਚਿੱਠੀਆਂ ਵੀ ਪਹੁੰਚ ਗਈਆਂ ਫਿਲਮ ਬਾਰੇ ਮਨਮੋਹਨ ਸਿੰਘ ਨੂੰ ਵੀ ਸਵਾਲ ਕੀਤਾ ਗਿਆ ਪਰ ਹਰ ਵਾਰ ਦੀ ਤਰ੍ਹਾਂ ਉਹਨਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਤੁਹਾਨੂੰ ਦੱਸ ਦਈਏ ਕਿ ਟ੍ਰੇਲਰ ਦੇ ਉਹ ਡਾਇਲਾਗ ਜਿਨ੍ਹਾਂ ਤੇ ਕਾਂਗਰਸ ਨੇ ਇਤਰਾਜ਼ ਜਤਾਇਆ ਹੈ ਮੈਨੂੰ ਤਾਂ ਡਾਕਟਰ ਸਾਹਿਬ ਭੀਸ਼ਮ ਪਿਤਾਮਾ ਜਿਹੇ ਲੱਗਦੇ ਨੇ ਜਿਨ੍ਹਾਂ 'ਚ ਕੋਈ ਬੁਰਾਈ ਨਹੀਂ ਪਰ ਫੈਮਿਲੀ ਡਰਾਮੇ ਦੇ ਵਿਕਟਮ ਲੱਗਦੇ ਹਨ ਮਹਾਂਭਾਰਤ ਵਿੱਚ ਦੋ ਪਰਿਵਾਰ ਸੀ ਪਰ ਭਾਰਤ ਵਿੱਚ ਤਾਂ ਇੱਕ ਹੀ ਹੈ 100 ਕਰੋੜ ਦੀ ਆਬਾਦੀ ਵਾਲੇ ਦੇਸ਼ ਨੂੰ ਇਹ ਗਿਣੇ ਚੁਣੇ ਲੋਕ ਚਲਾਉਂਦੇ ਨੇ ਇਹ ਦੇਸ਼ ਦੀ ਕਹਾਣੀ ਲਿਖਦੇ ਹਨ ਮੈਂ PM ਲਈ ਕੰਮ ਕਰਦਾ ਹਾਂ ਪਾਰਟੀ ਲਈ ਨਹੀਂ ਨਿਊਕਲੀਅਰ ਡੀਲ ਦੀ ਲੜਾਈ ਤਾਂ ਸਾਡੇ ਲਈ ਪਾਣੀਪਤ ਦੀ ਲੜਾਈ ਤੋਂ ਵੀ ਮੁਸ਼ਕਲ ਸੀ ਦਿੱਲੀ ਦਰਬਾਰ ਵਿੱਚ ਇੱਕ ਹੀ ਤਾਂ ਚਰਚਾ ਸੀ ਕਿ ਡਾਕਟਰ ਸਾਹਿਬ ਨੂੰ ਪਾਰਟੀ ਤੋਂ ਹਟਾਵਾਂਗੇ ਤੇ ਕਦੋਂ ਪਾਰਟੀ ਰਾਹੁਲ ਦਾ ਅਭਿਸ਼ੇਕ ਕਰੇਗੀ ਤੁਸੀਂ ਕਸ਼ਮੀਰ ਦਾ ਹੱਲ ਕੱਢੋਗੇ ਤਾਂ ਆਉਣ ਵਾਲੇ ਪ੍ਰਾਈਮ ਮਿਨਿਸਟਰ ਕੀ ਕਰਨਗੇ ਇਹ ਫਿਲਮ 11 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਇਸ ਵਿੱਚ ਮਨਮੋਹਨ ਸਿੰਘ ਦਾ ਕਿਰਦਾਰ ਬਾਲੀਵੁੱਡ ਦੇ ਦਿੱਗਜ ਐਕਟਰ ਅਨੁਪਮ ਖੇਰ ਨੇ ਨਿਭਾਇਆ ਹੈ ਜੋ ਖੁਦ ਮੋਦੀ ਦੇ ਕੰਮਾਂ ਦੀ ਅਕਸਰ ਤਾਰੀਫ਼ ਕਰਦੇ ਰਹਿੰਦੇ ਨੇ ਇਸ ਦੇ ਨਾਲ ਹੀ ਉਹਨਾਂ ਦੀ ਪਤਨੀ ਕਿਰਨ ਖੇਰ ਵੀ ਚੰਡੀਗੜ੍ਹ ਤੋਂ ਭਾਜਪਾ ਦੀ ਸਾਂਸਦ ਹੈ ਭੋਪਾਲ ਦੀ ਅਦਾਲਤ ਨੇ ਸੜਕ ਤੇ ਪ੍ਰੈਸ ਕਾਨਫਰੰਸ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ BJP ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਖਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕਰਨ ਦੇ ਹੁਕਮ ਦਿੱਤੇ ਹੈ ਇਸ ਸਬੰਧੀ ਭੁਵਨੇਸ਼ਵਰ ਪ੍ਰਸਾਦ ਮਿਸ਼ਰਾ ਵੱਲੋਂ ਵਕੀਲ ਯਾਵਰ ਖਾਨ ਨੇ ਸੰਬਿਤ ਪਾਤਰਾ ਤੇ ਸੇਵਾ ਮੁਕਤ IAS ਅਧਿਕਾਰੀ SS ਉੱਪਰ ਖਿਲਾਫ਼ ਅਦਾਲਤ ਵਿੱਚ ਸ਼ਿਕਾਇਤ ਦਰਜ ਕੀਤੀ ਸੀ ਇਸ ਕੇਸ ਵਿੱਚ ਮੈਜਿਸਟ੍ਰੇਟ ਪ੍ਰਕਾਸ਼ ਕੁਮਾਰ OIK ਨੇ ਪਾਤਰਾ ਵਿਰੁੱਧ ਜ਼ਮਾਨਤੀ ਵਾਰੰਟ ਜਾਰੀ ਕਰਨ ਦੇ ਹੁਕਮ ਦਿੱਤੇ ਨੇ ਸੰਬਿਤ ਪਾਤਰਾ ਤੇ ਸੇਵਾ ਮੁਕਤ IAS ਅਧਿਕਾਰੀ SS ਉੱਪਰ ਖਿਲਾਫ਼ ਦਰਜ ਸ਼ਿਕਾਇਤ ਮੁਤਾਬਕ 27 ਅਕਤੂਬਰ ਨੂੰ ਭੋਪਾਲ ਦੇ MP ਨਗਰ ਵਿੱਚ ਵਿਸ਼ਾਲ ਮੈਗਾ ਮਾਰਕਟ ਕੋਲ ਰਸਤਾ ਰੋਕਿਆ ਟੈਂਟ ਕੁਰਸੀਆਂ ਲਾ ਕੇ ਆਵਾਜਾਈ ਠੱਪ ਕਰ ਦਿੱਤੀ ਇਸ ਦੇ ਨਾਲ ਹੀ ਪਾਤਰਾ ਨੇ ਬਿਨਾਂ ਮਨਜ਼ੂਰੀ ਲਏ ਪ੍ਰੈਸ ਕਾਨਫਰੰਸ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਵੀ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਜੋੜ ਮੇਲੇ ਦੇ ਤੀਸਰੇ ਦਿਨ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਸ ਮੌਕੇ ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਸਮੇਤ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਸ਼ਖਸੀਅਤਾਂ ਦੇ ਨਾਲ ਨਾਲ ਧਾਰਮਿਕ ਸਭਾ ਸੁਸਾਇਟੀਆਂ ਨਿਹੰਗ ਸਿੰਘ ਦਲਾਂ ਗੁਰਮਤਿ ਟਕਸਾਲਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੱਕ ਸਜਾਇਆ ਗਿਆ ਇਸ ਵਿੱਚ ਸ਼ਾਮਲ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਆਸਾ ਦੀ ਵਾਰ ਦੇ ਕੀਰਤਨ ਉਪਰੰਤ ਮੁੱਖ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਦੇ ਜੀਵਨ ਇਤਿਹਾਸ ਤੇ ਚਾਨਣਾ ਪਾਇਆ ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਸੰਗਤੀ ਰੂਪ ਵਿੱਚ ਜਪਜੀ ਸਾਹਿਬ ਦੇ ਪਾਠ ਮਗਰੋਂ ਅਰਦਾਸ ਕੀਤੀ ਗਈ ਤੇ ਸੰਗਤਾਂ ਨੂੰ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸਰਵਣ ਕਰਵਾਇਆ ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ 5 ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰਪਾਓ ਭੇਟ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜੈਕਾਰਿਆਂ ਦੀ ਗੂੰਜ ਵਿੱਚ ਸੁਨਹਿਰੀ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਨਗਰ ਕੀਰਤਨ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਗੱਤਕਾ ਅਖਾੜਿਆਂ ਤੇ ਜੰਗਦੂ ਜੌਹਰ ਦਿਖਾਉਂਦਿਆਂ ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਸਤਿਕਾਰ ਭੇਟ ਕੀਤਾ ਗਿਆ ਨਗਰ ਕੀਰਤਨ ਦੇ ਸਾਰੇ ਰਸਤੇ ਸੰਗਤਾਂ ਤੇ ਸਭਾ ਸੁਸਾਇਟੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ 26 ਨਵੰਬਰ ਨੂੰ ਭਾਰਤ ਸਰਕਾਰ ਨੇ ਕਾਹਲੀ ਕਾਹਲੀ ਵਿੱਚ ਡੇਰਾ ਬਾਬਾ ਨਾਨਕ ਵਿੱਚ ਕਰਤਾਰਪੁਰ ਸਾਹਿਬ ਨੂੰ ਜਾਣ ਵਾਲੇ ਕੋਰੀਡੋਰ ਦਾ ਨੀਂਹ ਪੱਥਰ ਇਸ ਲਈ ਰੱਖ ਦਿੱਤਾ ਕਿਉਂਕਿ ਪਾਕਿਸਤਾਨ ਨੇ ਐਲਾਨ ਕਰ ਦਿੱਤਾ ਸੀ ਕਿ 28 ਨਵੰਬਰ ਨੂੰ ਕਰਤਾਰਪੁਰ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਅੱਜ ਮਹੀਨੇ ਬਾਅਦ ਜੋ ਜੇ ਦੇਖਿਆ ਜਾਏ ਤਾਂ ਜ਼ਮੀਨੀ ਹਕੀਕਤ ਇਹ ਹੈ ਕਿ ਭਾਰਤ ਸਰਕਾਰ ਹਾਲੇ ਤੱਕ ਵੀ ਸਰਵਿਆਂ ਵਿੱਚ ਹੀ ਉਲਝੀ ਪਈ ਹੈ ਤੇ ਸਿਰਫ ਇੱਕ ਦੋ ਪਿੱਲਰ ਲਾ ਕੇ ਹੀ ਬੁੱਤਾ ਸਾਰਿਆ ਪਿਆ। ਅਸਲ ਵਿੱਚ ਹਾਲੇ ਤੱਕ ਕੋਰੀਡੋਰ ਨੂੰ ਲੈ ਕੇ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ। ਭਾਰਤ ਸਰਕਾਰ ਦੇ ਮੰਤਰੀਆਂ ਵੱਲੋਂ ਉਸ ਵੇਲੇ ਦਾਅਵਾ ਕੀਤਾ ਗਿਆ ਸੀ ਕਿ 4.5 ਮਹੀਨਿਆਂ ਵਿੱਚ ਇਹ ਕੋਰੀਡੋਰ ਭਾਰਤ ਵਾਲੇ ਪਾਸੇ ਮੁਕੰਮਲ ਹੋ ਜਾਵੇਗਾ। ਇਸ ਕੋਰੀਡੋਰ ਦੇ ਨੀਂਹ ਪੱਥਰ ਰੱਖੇ ਨੂੰ ਮਹੀਨਾ ਬੀਤਣ ਦੇ ਬਾਵਜੂਦ 1 ਇੰਚ ਵੀ ਸੜਕ ਨਹੀਂ ਬਣੀ, ਜਦਕਿ ਕਰਤਾਰਪੁਰ ਵਿੱਚ ਸਿਰਫ ਤੇ ਸਿਰਫ ਵੱਖ ਵੱਖ ਵਿਭਾਗਾਂ ਵੱਲੋਂ ਸਰਵੇ ਕੀਤੇ ਜਾ ਰਹੇ ਨੇ। ਇਸ ਦੇ ਨਾਲ ਹੀ ਰਾਹ ਦੇਖੇ ਜਾ ਰਹੇ ਨੇ ਕਿ ਕਿਹਨਾਂ ਰਸਤਿਆਂ ਰਾਹੀਂ ਸੜਕ ਬਣਾਈ ਜਾਵੇਗੀ। ਮੀਡੀਆ ਨੂੰ ਮਿਲੀ ਜਾਣਕਾਰੀ ਮੁਤਾਬਕ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਨਾਲ ਮਿਲ ਕੇ ਜੋ ਸਰਵੇ ਕੀਤਾ ਸੀ ਉਸਦਾ ਇੱਕ ਬਲੂ ਪ੍ਰਿੰਟ ਵੀ ਬਕਾਇਦਾ ਜਾਰੀ ਕੀਤਾ ਸੀ। ਉਸ ਮੁਤਾਬਕ ਭਾਰਤ ਸਰਕਾਰ ਵੱਲੋਂ ਇੱਕ ਰਸਤਾ ਲਗਭਗ ਤੈਅ ਕਰ ਲਿਆ ਹੈ, ਪਰ ਉਸ ਰਸਤੇ ਉੱਪਰ ਹਾਲੇ ਤੱਕ ਕੰਮ ਸ਼ੁਰੂ ਨਹੀਂ ਹੋਇਆ। ਭਾਰਤ ਸਰਕਾਰ ਵੱਲੋਂ ਇਸ ਉੱਪਰ ਹੋ ਰਹੀ ਦੇਰੀ ਕਾਰਨ ਕੋਈ ਵੀ ਅਧਿਕਾਰੀ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ। ਸਿਰਫ ਅਧਿਕਾਰੀ ਵੀ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਨੇ ਕਿ ਅਗਲੇ ਹੁਕਮ ਇਸ ਸੰਬੰਧੀ ਕੀ ਆਉਂਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੀ 3 ਜਨਵਰੀ ਨੂੰ ਗੁਰਦਾਸਪੁਰ ਵਿੱਚ ਆਪਣੀ ਰੈਲੀ ਕਰਨ ਲਈ ਆ ਰਹੇ ਨੇ। ਮੋਦੀ ਦੀ ਬੀਤੇ ਕੱਲ ਧਰਮਸ਼ਾਲਾ ਵਾਲੀ ਰੈਲੀ ਤੋਂ ਔਖੇ ਭਾਰੇ ਹੋਏ ਪੰਜਾਬ ਦੇ ਮੰਤਰੀ ਸੁਖਜਿੰਦਰ ਰੰਧਾਵਾ ਨੇ ਪੀਐਮ ਲਈ ਨਵੀਂ ਵੰਗਾਰ ਖੜੀ ਕਰ ਦਿੱਤੀ ਹੈ। ਰੰਧਾਵਾ ਨੇ ਮੋਦੀ ਤੋਂ ਸੂਬੇ ਲਈ ਲੋੜੀਂਦੀਆਂ ਮੰਗਾਂ ਦੀ ਲੰਮੀ ਸੂਚੀ ਤਿਆਰ ਕੀਤੀ ਹੈ। ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਪ੍ਰਧਾਨ ਮੰਤਰੀ ਦੀ ਰੈਲੀ ਲਈ ਮੰਗਾਂ ਵਾਲੀ ਲੰਮੀ ਲਿਸਟ ਤਿਆਰ ਕਰ ਲਈ ਹੈ। ਉਹਨਾਂ ਕਿਹਾ ਕਿ ਮੋਦੀ ਨੂੰ ਡੇਰਾ ਬਾਬਾ ਨਾਨਕ ਦੇ ਵਿਕਾਸ ਕਾਰਜ ਕਰਾਉਣ ਲਈ 700 ਕਰੋੜ ਰੁਪਏ ਜਾਰੀ ਕਰਨੇ ਚਾਹੀਦੇ ਨੇ। ਰੰਧਾਵਾ ਨੇ ਵੀ ਕਿਹਾ ਕਿ ਮੋਦੀ ਤੋਂ ਰੇਲ ਕੋਚ ਫੈਕਟਰੀ ਲਈ ਜ਼ਮੀਨ ਦੀ ਮੰਗ ਵੀ ਕਰਨਗੇ। ਰੰਧਾਵਾ ਨੇ ਮੋਦੀ ਨੂੰ ਸਲਾਹ ਦਿੰਦਿਆਂ ਕਿਹਾ ਕਿ ਮੋਦੀ ਡਰਾਮੇਬਾਜ਼ੀ ਬੰਦ ਕਰਨ ਤੇ ਡੇਰਾ ਬਾਬਾ ਨਾਨਕ ਸੇਵਾਦਾਰ ਬਣ ਕੇ ਆਉਣ। ਉਹਨਾਂ ਕਿਹਾ ਕਿ ਪੀਐਮ ਇੱਥੇ ਆਉਂਦੇ ਹਨ ਤਾਂ ਜੁਮਲੇਬਾਜ਼ੀ ਛੱਡ ਕੇ ਪ੍ਰੈਕਟੀਕਲ ਗੱਲ ਕਰਕੇ ਜਾਣ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਮੋਦੀ ਨੇ ਆਪਣੀ ਰੈਲੀ ਵਿੱਚ ਕਾਂਗਰਸ ਦੀ ਕਿਸਾਨ ਕਰਜ਼ ਮਾਫੀ ਤੇ ਸਵਾਲ ਚੁੱਕੇ ਸਨ, ਜਿਸ ਤੇ ਰੰਧਾਵਾ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਸੀ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਮੁਖੀ ਨੂੰ ਮਾਫ਼ੀ ਦਵਾਉਣ ਵਿੱਚ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਦਾ ਅਹਿਮ ਰੋਲ ਹੈ। ਅਰੋੜਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੌਦਾ ਸਾਧ ਦਾ ਮਾਫ਼ੀਨਾਮਾ ਡਾਕਟਰ ਦਲਜੀਤ ਸਿੰਘ ਚੀਮਾ ਹੀ ਲੈ ਕੇ ਆਏ ਸਨ। ਅਮਨ ਅਰੋੜਾ ਅਤੇ ਅਮਰਜੀਤ ਸਿੰਘ ਸੰਧੂਆ ਅੱਜ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ ਸਾਹਮਣੇ ਬਿਆਨ ਦਰਜ ਕਰਾਉਣ ਲਈ ਪਹੁੰਚੇ ਹੋਏ ਸਨ। ਇਸੇ ਦੌਰਾਨ ਅਮਨ ਅਰੋੜਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾ ਗੋਲੀਕਾਂਡ ਮਾਮਲੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਦੀ ਭੂਮਿਕਾ ਤੋਂ ਪਰਦਾ ਚੁੱਕਿਆ ਗਿਆ ਹੈ। ਵਿਧਾਇਕ ਪ੍ਰਗਟ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਬੋਲਦੇ ਹੋਏ ਅਰੋੜਾ ਨੇ ਕਿਹਾ ਕਿ ਚੀਮਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਡੇਰਾ ਸਿੱਸਾ ਮੁਖੀ ਦਾ ਮਾਫ਼ੀਨਾਮਾ ਲੈ ਕੇ ਆਏ ਸਨ। ਦੱਸਣਯੋਗ ਹੈ ਕਿ ਸਿੱਟ ਨੇ ਬਾਦਲਾਂ ਦੇ ਨੇੜਲੇ ਅਕਾਲੀ ਲੀਡਰ ਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਸੰਮਨ ਭੇਜ ਕੇ 29 ਦਸੰਬਰ ਨੂੰ ਫਰੀਦਕੋਟ ਕੈਂਪ ਦਫ਼ਤਰ ਵਿੱਚ ਪੇਸ਼ ਹੋਣ ਲਈ ਆਖਿਆ ਹੈ ਅਤੇ ਹੁਣ ਵੇਖਣਾ ਇਹ ਹੈ ਕਿ ਡਾਕਟਰ ਚੀਮਾ ਦੀ ਪੇਸ਼ੀ ਤੋਂ ਬਾਅਦ ਕਿਹੜਾ ਨਵਾਂ ਤੱਥ ਸਾਹਮਣੇ ਆਉਂਦਾ ਹੈ। ਪਹਾੜਾਂ ਤੇ ਹੋ ਰਹੀ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਖੂਬ ਦਿਸ ਰਿਹਾ ਹੈ। ਪੰਜਾਬ, ਹਰਿਆਣਾ ਤੇ ਦਿੱਲੀ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਸੀਤ ਲਹਿਰ ਜਾਰੀ ਹੈ। ਅੰਮ੍ਰਿਤਸਰ ਦਾ ਤਾਪਮਾਨ 1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਇਸੇ ਤਰ੍ਹਾਂ ਲੁਧਿਆਣਾ ਵਿੱਚ ਵੀ 2 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਬੀਤੇ ਦਿਨ ਵੀ ਠੰਡੀਆਂ ਹਵਾਵਾਂ ਚੱਲਣ ਕਰਕੇ ਕਾਫ਼ੀ ਸਰਦੀ ਰਹੀ। ਮੌਸਮ ਵਿਭਾਗ ਮੁਤਾਬਕ ਅਗਲੇ 2 ਦਿਨਾਂ ਤੱਕ ਇਸੇ ਤਰ੍ਹਾਂ ਠੰਡ ਦਾ ਪ੍ਰਕੋਪ ਜਾਰੀ ਰਹੇਗਾ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਕਸਿੰਗ ਡੇ ਟੈਸਟ ਮੈਚ ਦੇ 3ਜੇ ਦਿਨ ਦੀ ਖੇਡ ਖਤਮ ਹੋ ਗਈ ਹੈ। ਖੇਡ ਖਤਮ ਹੋਣ ਦੇ ਸਮੇਂ ਤੱਕ ਭਾਰਤ ਨੇ ਆਪਣੀ ਦੂਜੀ ਪਾਰੀ ਵਿੱਚ 5 ਵਿਕਟਾਂ ਦੇ ਨੁਕਸਾਨ ਤੇ 54 ਦੌੜਾਂ ਬਣਾ ਲਈਆਂ। ਭਾਰਤ ਨੇ ਆਸਟ੍ਰੇਲੀਆ ਤੋਂ 346 ਦੌੜਾਂ ਦਾ ਵਾਧਾ ਹਾਸਲ ਕਰ ਲਿਆ ਹੈ। ਟੌਸ ਜਿੱਤ ਕੇ ਭਾਰਤ ਨੇ ਆਪਣੀ ਪਹਿਲੀ ਪਾਰੀ ਦੇ ਦੌਰਾਨ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਕਿਤੇ ਟੀਮ ਇੰਡੀਆ ਨੇ ਪਹਿਲੀ ਪਾਰੀ ਵਿੱਚ 443 ਦੌੜਾਂ ਨਾਲ ਪਾਰੀ ਐਲਾਨੀ। ਇਸ ਦੇ ਜਵਾਬ ਵਿੱਚ ਆਸਟ੍ਰੇਲੀਆ ਪਹਿਲੀ ਪਾਰੀ ਵਿੱਚ 155 ਦੌੜਾਂ ਤੇ ਆਲ ਆਊਟ ਹੋ ਗਈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 6 ਵਿਕਟਾਂ ਹਾਸਲ ਕੀਤੀਆਂ। ਰਵਿੰਦਰ ਜਡੇਜਾ ਨੂੰ 2 ਵਿਕਟਾਂ ਮਿਲੀਆਂ। ਕਪਤਾਨ ਵਿਰਾਟ ਕੋਹਲੀ ਨੇ ਆਸਟ੍ਰੇਲੀਆ ਟੀਮ ਨੂੰ ਫਾਲੋਅਨ ਨਾ ਦੇ ਕੇ ਫਿਰ ਬੈਟਿੰਗ ਕਰਨ ਦਾ ਫੈਸਲਾ ਕੀਤਾ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ। ਰੱਬ ਰਾਖਾ।
ਬਾਕਸਿੰਗ ਵੀਕ ਬਾਕਸਿੰਗ ਵੀਕ ਬਾਕਸਿੰਗ ਵੀਕ ਸਾਰੇ ਸਾਲ ਦੇ ਇੰਤਜ਼ਾਰ ਤੋਂ ਬਾਅਦ ਰਿਟਸ ਫਰਨੀਚਰ ਤੇ ਲੱਗ ਗਈ ਬਾਕਸਿੰਗ ਵੀਕ ਸੇਲ, ਜਿਸ ਚ ਐਸ਼ਲੀ ਸੀਲੀ ਮੇਡ ਇਨ ਕੈਨੇਡਾ ਫਰਨੀਚਰ ਅਤੇ ਮੈਟਰਸ ਦੇ ਨਵੇਂ ਮਾਡਲ ਤੇ ਕੋਈ ਵੀ ਰੀਜਨੇਬਲ ਆਫਰ ਰਿਫਿਊਜ਼ ਨਹੀਂ ਕੀਤੀ ਜਾਏਗੀ। ਐਸ਼ਲੀ 6 ਪੀਸ ਕੁਈਨ ਸਾਈਜ਼ ਬੈਡਰੂਮ ਸੈੱਟ 798, ਐਸ਼ਲੀ 3 ਪੀਸ ਸ਼ੋਵੁੱਡ ਸੋਫਾ ਸੈੱਟ 1499, ਐਸ਼ਲੀ 3 ਪੀਸ ਕਾਫੀ ਟੇਬਲ ਸੈੱਟ 149, ਐਸ਼ਲੀ 6 ਪੀਸ ਵੁੱਡ ਡਾਇਨਟ ਸੈੱਟ 498, ਕੁਈਨ ਸਾਈਜ਼ ਪਿਲੋ ਟਾਪ ਪਾਕਟ ਕੋਇਲ ਮੈਟਰਸ 249. ਬ੍ਰਿੰਗ ਅਸ ਐਨੀ ਫਲਾਇਰ ਔਰ ਕੋਟਿਡ ਪ੍ਰਾਈਸ, ਬਿਕੋਜ਼ ਰਿਟਸ ਫਰਨੀਚਰ ਡੋਂਟ ਮੈਚ ਦਾ ਪ੍ਰਾਈਸ, ਵੀ ਬੀਟ ਇਟ। ਮੀਟ ਰੋਹਿਤ ਦਾ ਯੈਸ ਮੈਨ ਐਟ 5200 ਡਿਕਸੀ ਰੋਡ ਮਿਸਿਸਾਗਾ, ਡਿਕਸੀ ਐਂਡ 401-905-232, ਰਿਟਸ 7489, ਰਿਟਸ ਫਰਨੀਚਰ ਪਲੈਨੇਟ ਡੋਟ ਸੀਏ।
ਬਾਪੂ ਜੀ, ਅੱਜ ਕੱਲ ਬੱਚੇ ਆਪ ਹੀ ਪੰਜਾਬੀ ਸਿੱਖ ਜਾਂਦੇ ਆ।
ਆਪ ਹੀ ਸਿੱਖ ਜਾਂਦੇ, ਕਿੱਦਾਂ ਸਿੱਖ ਜੂਗੇ?
ਮੰਮੀ ਡੈਡੀ ਟੈਬਲੇਟ ਔਨ ਕਰ ਦੋ,
ਕਿਉਂ?
ਪੂਰਾ ਐਰਾ ਈਰੀ ਸਾਨੂੰ ਸਿੱਖ ਲੈਣ ਦੋ।
ਅੱਛਾ,
ਪੂਰਾ ਐਰਾ ਈਰੀ ਜਦੋਂ ਸਿੱਖ ਲੈਣਾ, ਫੇਰ ਕਿਸੇ ਤੋਂ ਵੀ ਪਿੱਛੇ ਨਹੀਂ ਰਹਿਣਾ।
ਬਈ, ਬੱਚਿਆਂ ਨੇ ਬਿਲਕੁਲ ਸਹੀ ਕਿਹਾ, ਆਓ ਪੰਜਾਬੀ ਸਿੱਖੀਏ। ਜੀ ਹਾਂ, ਢਿੱਲੋਂ ਵੀਡੀਓ ਵੱਲੋਂ ਬੱਚਿਆਂ ਨੂੰ ਪੰਜਾਬੀ ਇੰਗਲਿਸ਼ ਸਿਖਾਉਣ ਵਾਸਤੇ ਕਿਡਸ ਟੈਬਲੇਟ ਆ ਗਿਆ, ਜਿਸ ਵਿੱਚ ਪੰਜਾਬੀ ਕਾਰਟੂਨ ਫਿਲਮਾਂ ਬਿਨਾਂ ਇੰਟਰਨੈਟ ਤੋਂ ਵੀ ਦੇਖ ਸਕਦੇ ਹੋ, ਗੇਮਸ ਖੇਡੋ, ਕਿਡਸ ਯੂਟਿਊਬ ਵੀ ਦੇਖ ਸਕਦੇ ਹੋ, ਤੇ ਨਾਲੇ ਦਾਦੇ ਦਾਦੀਆਂ ਨਾਨਾ ਨਾਨੀ ਆਪਣੇ ਪੋਤੇ ਪੋਤੀਆਂ ਨੂੰ ਗਿਫਟ ਵੀ ਦੇ ਸਕਦੇ ਹੋ, ਤੇ ਇੰਡੀਆ ਲੈ ਜਾਣ ਵਾਸਤੇ ਵੀ ਸਭ ਤੋਂ ਵਧੀਆ ਗਿਫਟ ਹੈ ਕਿਡਸ ਟੈਬਲੇਟ। ਲਓ ਜੀ, ਫਿਰ ਹੁਣੇ ਕਾਲ ਕਰ ਲਓ ਢਿੱਲੋਂ ਵੀਡੀਓ 905-204-1313 ਜਾਂ ਆਰਡਰ ਆਨਲਾਈਨ ਐਟ ਢਿੱਲੋਂਵੀਡੀਓ.com।
ਓਏ ਗੁਰਨਾਮ ਸਿੰਘ, ਬਈ ਥੋੜੇ ਜਿਹੇ ਪੈਸੇ ਬਚਾਉਣ ਵਾਸਤੇ ਆਪਣੇ ਪਰਿਵਾਰ ਲਈ $500,000 ਦੀ ਗਲਤੀ ਨਾ ਕਰ, ਲਾਈਫ ਇੰਸ਼ੋਰੈਂਸ ਲੈ ਲੈ।
ਪਰ ਸਮਝ ਨਹੀਂ ਆਉਂਦੀ, ਲਾਈਫ ਇੰਸ਼ੋਰੈਂਸ ਲਵਾਂ ਜਾਂ ਰਿਟਾਇਰਮੈਂਟ ਪਲਾਨ ਲਵਾਂ?
ਓਏ ਮੇਰੀ ਮਨ, ਮਨਜੀਤ ਸੰਧੂ ਨੂੰ ਕਾਲ ਕਰ। ਓਏ, ਉਹਨਾਂ ਕੋਲ ਹੈ BMO ਇੰਸ਼ੋਰੈਂਸ ਦਾ ਰਿਟਾਇਰਮੈਂਟ ਪਲਾਨ, BMO IRP, ਜਿਸ ਵਿੱਚ ਸੇਵਿੰਗ, ਇਨਵੈਸਟਮੈਂਟ, ਰਿਟਾਇਰਮੈਂਟ ਪ੍ਰੋਟੈਕਸ਼ਨ ਅਤੇ ਪੈਨਸ਼ਨ ਦੇ ਨਾਲ ਨਾਲ BMO ਇੰਸ਼ੋਰੈਂਸ ਵਰਗੇ ਵੱਡੇ ਬ੍ਰਾਂਡ ਦਾ ਬੈਕਅਪ ਵੀ ਹੈ। ਇਹਨੂੰ ਕਹਿੰਦੇ ਨੇ 1-3-5 ਨਿਸ਼ਾਨੇ, ਤੇਰੀ ਇਨਵੈਸਟਮੈਂਟ, ਰਿਟਾਇਰਮੈਂਟ ਅਤੇ ਪੈਨਸ਼ਨ ਵੀ ਹੋਜੂ ਸੇਵਿੰਗ ਅਤੇ ਇੰਸ਼ੋਰੈਂਸ ਦੇ ਬਹਾਨੇ। ਕਾਲ ਨਾਓ ਰਾਈਟ ਐਡਵਾਈਸ ਐਂਡ ਇਨਵੈਸਟਮੈਂਟਸ ਦੇ ਮਨਜੀਤ ਸੰਧੂ, 416-300-7393, ਦੈਟ ਇਜ਼ 416-300-7393।
ਬੇਟਾ, ਅਸੀਂ ਘਰ ਸ਼ਿਫਟ ਕਰ ਰਹੇ ਹਾਂ।
ਓਹੋ ਸਿਮਰਨ, ਮੈਂ ਹਲੇ ਜੈਕ ਔਜਲਾ ਨੂੰ ਇੱਕ ਵਾਰੀ ਮਿਲ ਕੇ ਹੀ ਆਇਆ ਹਾਂ, ਔਰ ਤੂੰ ਪੈਕਿੰਗ ਵੀ ਸ਼ੁਰੂ ਕਰਤੀ। ਇਹ ਵਾਲਾ ਘਰ ਕੋਈ ਅੰਬ ਥੋੜੀ ਹੈ ਜਿਹੜਾ ਹੁਣੇ ਵਿਕ ਜਾਊ।
ਹੋ ਜੀ, ਇਸੇ ਲਈ ਤਾਂ ਜਲਦੀ ਕਰ ਰਹੀ ਹਾਂ। ਅਸੀਂ ਘਰ ਜੈਕ ਔਜਲਾ ਤੋਂ ਲਿਸਟ ਕਰਵਾਇਆ ਹੈ। ਉਹਨਾਂ ਦਾ ਤਜੁਰਬਾ ਤੇ ਪ੍ਰੋਫੈਸ਼ਨਲ ਕੰਮ ਸਾਰੀ ਦੁਨੀਆ ਜਾਣਦੀ ਹੈ। ਕਹਿੰਦੇ ਨੇ ਜੈਕ ਔਜਲਾ ਤੋਂ ਲਿਸਟ ਹੋਇਆ ਘਰ ਤੇ ਰਾਕਟ ਦੀ ਸਪੀਡ ਤੋਂ ਵਿਕ ਜਾਂਦੇ ਨੇ।
ਬਿਲਕੁਲ ਸਹੀ, ਜੈਕ ਔਜਲਾ ਰੀਅਲ ਇਸਟੇਟ ਦੀ ਦੁਨੀਆ ਵਿੱਚ ਫਾਸਟ, ਐਕੂਰੇਟ ਤੇ ਬੈਸਟ ਪ੍ਰਾਈਸ ਦਾ ਨਾਮ ਜੈਕ ਔਜਲਾ।
ਤੇ ਜਦ ਖਰੀਦਣਾ ਜਾਂ ਵੇਚਣਾ ਹੋਵੇ ਘਰ, ਤਾਂ ਯਾਦ ਰੱਖੋ ਇੱਕੋ ਨਾਮ,
ਰੀਮੈਕਸ ਰਿਐਲਿਟੀ ਸਪੈਸ਼ਲਿਸਟ ਦੇ ਰੀਅਲ ਇਸਟੇਟ ਬ੍ਰੋਕਰ ਜੈਕ ਔਜਲਾ। ਕਾਲ ਕਰੋ 416-371-7777,
416-371-7777।
ਦੁੱਖ ਸੁੱਖ ਜੂਣ ਦੇ ਨਾਲ ਬਣੇ ਨੇ, ਜੇਕਰ ਹੈਲਥ ਇਸ਼ੂਜ਼ ਨੇ ਆ ਘੇਰਿਆ ਤਾਂ ਹੋਮਿਓਪੈਥੀ ਦੀ ਅਨਮੋਲ ਦਾਤ ਆਪਣੀ ਝੋਲੀ ਵਿੱਚ ਪਾਓ। ਸਿਰਫ ਰਾਹਤ ਹੀ ਨਹੀਂ, ਪ੍ਰੋਬਲਮਸ ਤੋਂ ਛੇਤੀ ਹੋਰ ਪੂਰਨ ਨਿਜਾਤ ਲਿਆਓ। ਨਾਮਰਤ ਬਿਮਾਰੀਆਂ ਹੋਣ ਜਾਂ ਹੋਰ ਮਸਲੇ, ਸੁਖਮਨੀ ਹੋਮਿਓਪੈਥੀ ਚੇਤੇ ਰੱਖੋ। 416-522-7777, ਦੈਟਸ 416-522-7777, ਔਰ sukhmaniclinic.com।
ਪੂਰੇ 37 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ, ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਐਤਕੀ?
ਮੇਰੀ ਮੰਨੋ ਤਾਂ ਆਪਾਂ ਪਿੰਡ ਨਾ ਚੱਲੀਏ।
ਧਰਮ ਨਾਲ ਆ ਤਾਂ ਤੂੰ ਮੇਰੇ ਦਿਲ ਦੀ ਗੱਲ ਕਰਦੀ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
ਲੈ, ਗਿੱਲ ਇੰਟਰਨੈਸ਼ਨਲ ਟ੍ਰੈਵਲ ਵਾਲਿਆ, ਤੂੰ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਪਿਛਲੇ 37 ਸਾਲਾਂ ਤੋਂ ਆਪਣੇ ਕਲਾਇੰਟਸ ਦੇ ਨਾਲ।
37 ਸਾਲਾਂ ਤੋਂ ਬੇਦਾਗ ਸਰਵਿਸ ਗਿੱਲ ਇੰਟਰਨੈਸ਼ਨਲ ਟ੍ਰੈਵਲ,
ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਏ ਟ੍ਰੈਵਲ, ਤਾਂ ਯਾਦ ਰੱਖੋ ਗਿੱਲ ਇੰਟਰਨੈਸ਼ਨਲ ਟ੍ਰੈਵਲ।
ਸਰਵਿੰਗ ਕੈਨੇਡਾ ਨੇਸ਼ਨਵਾਈਡ।
416-233-4455 ਔਰ ਵਿਜ਼ਿਟ giltravels.com।
ਪ੍ਰਮੁੱਖ ਖਬਰਾਂ ਸਵੇਰ 8:30 ਤੋਂ ਲੈ ਕੇ 10 ਵਜੇ ਤੱਕ। ਸੋ ਜਿਸ ਤਰ੍ਹਾਂ ਅਸੀਂ ਬੀਤੇ ਦਿਨਾਂ ਤੋਂ ਗੱਲਬਾਤ ਕਰਦੇ ਆ ਰਹੇ ਹਾਂ ਕਿ ਅੱਜ ਪ੍ਰੋਗਰਾਮ ਦੇ ਵਿੱਚ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਸਾਡੇ ਨਾਲ ਸ਼ਾਮਿਲ ਹੋਣਗੇ, ਔਰ ਕੁਛ ਉਹਨਾਂ ਨਾਲ ਗੱਲਬਾਤ ਜ਼ਫਰਨਾਮੇ ਦੇ ਬਾਰੇ 'ਚ ਕੀਤੀ ਜਾਵੇਗੀ। ਜ਼ਫਰਨਾਮਾ ਇੱਕ ਬਹੁਤ ਹੀ ਮਹੱਤਵਪੂਰਨ ਰਚਨਾ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਸਮ ਬਾਣੀ, ਔਰ ਇਹ ਜ਼ਫਰਨਾਮਾ ਇੱਕ ਚਿੱਠੀ ਦੇ ਰੂਪ ਦੇ ਵਿੱਚ ਲਿਖਿਆ ਗਿਆ ਔਰੰਗਜ਼ੇਬ ਨੂੰ, ਜਦੋਂ 4 ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ। ਫਾਰਸੀ ਦੇ ਵਿੱਚ ਇਹ ਜ਼ਫਰਨਾਮਾ ਲਿਖਿਆ ਹੋਇਆ, ਔਰ ਈਰਾਨ ਦੇ ਸਕੂਲਾਂ ਦੇ ਸਿਲੇਬਸ ਦੇ ਵਿੱਚ ਵੀ ਇਸ ਨੂੰ ਪੜ੍ਹਾਇਆ ਜਾਂਦਾ, ਔਰ ਇਸ ਦੀ ਜਦੋਂ ਈਰਾਨ ਦੇ ਵਿੱਚ ਫਾਰਸੀ ਦੇ ਵਿੱਚ ਜੇ ਕਿਤੇ ਸ਼ਾਇਰੀ ਦੀ ਗੱਲ ਚੱਲਦੀ ਹੈ ਤਾਂ ਜੇ ਸ਼ਾਇਰੀ ਦੀ ਸਭ ਤੋਂ ਉੱਤਮ ਜਿਹੜੀ ਐਗਜ਼ਾਮਪਲ ਦੇਣੀ ਹੁੰਦੀ ਹੈ ਤਾਂ ਫਾਰਸੀ ਵਾਲੇ ਉਹ ਜ਼ਫਰਨਾਮੇ 'ਤੇ ਦਿੰਦੇ ਆ ਜੋ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਿਆ ਗਿਆ। ਸੋ ਇਸ ਦੇ ਬਾਰੇ 'ਚ ਵਿਦਵਾਨਾਂ ਨੇ ਬਹੁਤ ਸਾਰੇ ਆਪਣੇ ਵਿਚਾਰ ਵੱਖ ਵੱਖ ਵਿਚਾਰ ਇਸ ਜ਼ਫਰਨਾਮੇ ਦੇ ਉੱਤੇ ਦਿੱਤੇ ਨੇ ਔਰ ਇਹਦੇ ਲਈ ਥੋੜ੍ਹਾ ਜਿਹਾ ਪਹਿਲਾਂ ਜਿਹੜੇ 13 ਸ਼ੇਰ ਜਿਸ ਦੇ ਵਿੱਚ ਕਾਲ ਦੀ ਉਸਤਤ ਕੀਤੀ ਗਈ ਹੈ ਉਸ ਦਾ ਜ਼ਿਕਰ ਕਰ ਚੁੱਕੇ ਨੇ, ਹੁਣ ਜਿਹੜਾ ਬਾਕੀ ਦਾ ਹਿੱਸਾ ਆ ਉਹ ਸੁਖਪ੍ਰੀਤ ਸਿੰਘ ਉਦੋਕੇ ਸਾਡੇ ਨਾਲ ਸਾਂਝਾ ਕਰਨਗੇ। ਸਟਾਰਲਾਈਨ ਪੇਂਟਿੰਗ ਦਾ ਨੰਬਰ ਹੈ 416-230-4000। ਹਰਜੀਤ ਨਵਾਂ ਜੀ ਨੂੰ ਤੁਸੀਂ ਸੰਪਰਕ ਕਰ ਲੈਣਾ ਔਰ ਰੈਜੀਡੈਂਸ਼ੀਅਲ, ਕਮਰਸ਼ੀਅਲ ਅਤੇ ਇੰਡਸਟਰੀਅਲ ਪ੍ਰੋਪਰਟੀ ਨੂੰ ਕਿਸੇ ਨੂੰ ਵੀ ਪੇਂਟ ਕਰਾਉਣ ਦੇ ਲਈ 20 ਸਾਲ ਤੋਂ ਵੱਧ ਇਹਨਾਂ ਦਾ ਤਜਰਬਾ, 416-230-4000। ਡਾਕਟਰ ਸਮਰੀਤ ਕੌਰ ਰੰਧਾਵਾ ਰੰਧਾਵਾ ਡੈਂਟਿਸਟਰੀ ਤੋਂ ਨੇ 905-794-5511 905-794-5511 ਡਾਕਟਰ ਸਮਰੀਤ ਕੌਰ ਰੰਧਾਵਾ 905-794-5511 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ ਹੈ। ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਤੇ ਜਾ ਕੇ ਗਰੋਸਰੀ ਕਰਨੀ ਹੈ ਤਾਂ ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਤੇ ਜਾਣਾ। ਕੇ ਮੋਬਾਈਲ ਦਾ ਮੈਂ ਨੰਬਰ ਦੇਣਾ ਚਾਹਾਂਗਾ, ਕੇ ਮੋਬਾਈਲ 2970 ਡਿਊ ਰੋਡ ਯੂਨਿਟ ਨੰਬਰ 8 ਮਿਸਾਗਾ ਦੇ ਵਿੱਚ ਪੰਜਾਬ ਬਿਜ਼ਨਸ ਪਲਾਜ਼ਾ ਵਿੱਚ ਮਾਰਟਨ ਗੁਰੂ ਘਰ ਦੇ ਬਿਲਕੁਲ ਨਾਲ ਸਥਿਤ ਹੈ। ਕੇ ਮੋਬਾਈਲ ਤੋਂ ਤੁਸੀਂ ਆਈਫੋਨ 8, ਆਈਫੋਨ XR, ਸੈਮਸੰਗ S9 ਅਤੇ ਗਲੈਕਸੀ ਦੇ ਫੋਨ ਆ ਜਿਹੜੇ ਤੁਸੀਂ ਲੈ ਸਕਦੇ ਹੋ। ਕੋਈ ਵੀ ਫੋਨ ਜਿਹੜਾ ਲੈਣਾ ਜ਼ੀਰੋ ਡਾਊਨ ਪੇਮੈਂਟ 'ਤੇ ਲੈ ਸਕਦੇ ਹੋ। 905-451-4342 ਦੇ ਉੱਤੇ ਕਾਲ ਕਰਨੀ ਹੈ ਤੁਸੀਂ ਕੇ ਮੋਬਾਈਲ ਨੂੰ 905-451-4342। ਇਹ ਸਪੈਸ਼ਲ ਡੀਲ 1 ਜਨਵਰੀ ਤੱਕ ਚੱਲੇਗੀ, ਸੋ 2-3 ਦਿਨ ਬਾਕੀ ਨੇ। ਆਈਫੋਨ 8, ਆਈਫੋਨ XR, ਸੈਮਸੰਗ S9, ਗਲੈਕਸੀ ਕੋਈ ਵੀ ਫੋਨ ਤੁਸੀਂ ਲੈਣਾ ਕੇ ਮੋਬਾਈਲ ਦੇ ਉੱਤੇ ਪਹੁੰਚ ਜਾਣਾ। ਸਪੈਸ਼ਲ ਸੇਲ ਦਾ ਐਲਾਨ ਇਹਨਾਂ ਵੱਲੋਂ ਕੀਤਾ ਹੋਇਆ। ਅਗਰ ਜੇਕਰ ਤੁਸੀਂ ਪਬਲਿਕ ਮੋਬਾਈਲ ਦੇ ਉੱਤੇ ਹੋ ਅਤੇ ਪਬਲਿਕ ਮੋਬਾਈਲ ਦੀਆਂ ਸਰਵਿਸਿਜ਼ ਲੈਣੀਆਂ, ਫਰੀਡਮ ਦੇ ਸਬਸਕ੍ਰਾਈਬਰ ਹੋ ਤਾਂ ਇਹਨਾਂ ਤੋਂ ਪਬਲਿਕ ਮੋਬਾਈਲ ਨਾਲ ਸਵਿੱਚ ਕਰੋ ਅਤੇ 1 ਮਹੀਨਾ ਫਰੀ ਸਰਵਿਸਿਜ਼, ਸੇਮ ਵੀ ਫਰੀ ਅਤੇ ਸਮਾਰਟਫੋਨ ਅਤੇ ਸੇਮ ਨੰਬਰ ਆ ਤੁਹਾਡਾ ਉਹ ਚੱਲੇਗਾ। 905-451-4342 ਇਹਨਾਂ ਨੰਬਰ ਆ, 905-451-4342 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਸੋ ਟਿਲੋਂ ਵੀਡੀਓ ਦੇ ਉੱਤੇ ਤੁਸੀਂ ਗੁਰਬਾਣੀ ਰੇਡੀਓ ਜਿਹੜਾ 175 ਘੰਟੇ ਵਾਲੀ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਇਸ ਵਿੱਚ ਸੁਣ ਸਕਦੇ ਹੋ ਅਤੇ ਕਿਡਜ਼ ਟੈਬਲੇਟ ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਸਤੇ ਸਿੱਖੀ ਦੀਆਂ ਐਨੀਮੇਟਡ ਫਿਲਮਾਂ ਅਤੇ ਇੰਟਰਨੈਟ ਤੋਂ ਬਿਨਾਂ ਚੱਲਣ ਵਾਲਾ ਕਿਡਜ਼ ਟੈਬਲੇਟ, ਦੇਸੀ ਟੈਬਲੇਟ ਜਿਹਦੇ 'ਤੇ 1700 ਤੋਂ ਵੱਧ ਹਿੰਦੀ ਪੰਜਾਬੀ ਫਿਲਮਾਂ ਨੇ, ਇਹ ਵੀ ਇੰਟਰਨੈਟ ਤੋਂ ਬਿਨਾਂ ਚੱਲਦਾ ਅਤੇ ਸਾਰੇ ਗਾਵਾਂ ਕਾਰਵਾਂ ਰੇਡੀਓ, ਇਹਦੇ 5000 ਤੋਂ ਵੱਧ ਦਿਲਕਸ਼ ਗੀਤਾਂ ਦੀ ਲੜੀ 'ਚ ਪਰੋਇਆ ਇਹ ਰੇਡੀਓ ਹੈ। ਇਹ ਸਾਰੇ ਤੁਸੀਂ ਟਿਲੋਂ ਆਡੀਓ ਵੀਡੀਓ ਤੋਂ ਲੈ ਸਕਦੇ ਹੋ ਅਤੇ ਬੈਸਟ IPTV ਬਾਕਸ ਇਹਦੇ ਲਈ ਤੁਸੀਂ ਟਿਲੋਂ ਆਡੀਓ ਵੀਡੀਓ ਨੂੰ ਕਾਲ ਕਰਨੀ ਹੈ 905-204-1313। ਟਿਲੋਂ video.com ਇਹਨਾਂ ਦੀ ਵੈਬਸਾਈਟ ਹੈ। 905-204-1313 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਸਕਾਈਲਾਰਕ ਲੋਜਿਸਟਿਕਸ ਵਾਲਿਆਂ ਨੂੰ ਓਨਰ ਓਪਰੇਟਰ ਚਾਹੀਦੇ ਨੇ ਔਰ ਤੁਸੀਂ ਸਕਾਈਲਾਰਕ ਲੋਜਿਸਟਿਕਸ ਵਾਲਿਆਂ ਨੂੰ ਕਾਲ ਕਰੋਗੇ ਤਾਂ ਤੁਹਾਨੂੰ 95 ਸੈਂਟ ਪਰ ਮਾਈਲ ਪਲੱਸ ਆਲ ਦਾ ਐਕਸਪੈਂਸਿਸ, ਐਵਰੀਥਿੰਗ ਪੇਡ ਬਾਏ ਦਾ ਕੰਪਨੀ, ਫਿਊਲ ਅਤੇ ਪਲੱਸ ਜੋ ਵੀ ਐਕਸਪੈਂਸਿਸ ਹੁੰਦੇ ਨੇ, 95 ਸੈਂਟ ਓਨਰ ਓਪਰੇਟਰ US ਨੂੰ ਚੱਲਣ ਲਈ ਨੈੱਟ ਅਤੇ 85 ਸੈਂਟਸ ਕੈਨੇਡਾ ਦੇ ਓਨਰ ਓਪਰੇਟਰ ਦੇ ਲਈ ਮਿਲਣਗੇ। ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। 416-617-2405 ਨੰਬਰ ਹੈ ਸਕਾਈਲਾਰਕ ਲੋਜਿਸਟਿਕ ਦਾ, 416-617-2405, 416-617-2405 ਦੇ ਉੱਤੇ ਸਹਿਮਾਨ ਉਹਨਾਂ ਦੇ ਨਾਲ ਸੰਪਰਕ ਕਰਨਾ। ਗੋਇਲ ਟਰੈਵਲ ਸੰਦੀਪ ਗੋਇਲ ਹੋਣਾ ਨੰਬਰ 905-796-0000, 905-796-0000, 900 ਰੇਲ ਆਸਨ ਬੁਲੇਵਾਰਡ ਦੇ ਉੱਤੇ ਯੂਨਿਟ ਨੰਬਰ 6 ਬਰੈਂਪਟਨ ਦੇ ਵਿੱਚ ਸਥਿਤ ਨੇ। ਸੋ ਗੋਇਲ ਟਰੈਵਲ 905-796-0000, ਸੰਦੀਪ ਗੋਇਲ ਹੋਣਾ ਦਾ ਨੰਬਰ ਹੈ। ਸਕਿਉਰਿਟੀ ਦੀ ਜੋਬ ਚਾਹੀਦੀ ਹੈ ਤਾਂ ਕੁਲਵਿੰਦਰ ਬਾਸੀ ਜਾਂ ਰਾਜੀਵ ਖੰਨਾ ਹੋਣਾ ਨੂੰ ਸੰਪਰਕ ਤੁਸੀਂ ਕਰ ਲੈਣਾ 647-710-7060 ਦੇ ਉੱਤੇ। ਤੁਸੀਂ ਟ੍ਰੇਨਿੰਗ ਵੀ ਲੈ ਗਏ, ਲਾਇਸੈਂਸ ਵੀ ਲੈ ਸਕੋਗੇ ਸਕਿਉਰਿਟੀ ਗਾਰਡ ਦੇ ਲਈ ਅਤੇ ਜੋਬ ਵੀ ਲੈ ਸਕੋਗੇ। 647-710-7060, 6477107760 ਦੇ ਉੱਤੇ ਕਾਲ ਕਰਨੀ ਹੈ। ਔਰ ਬੈਸਟ ਟਰੱਕ ਰਿਪੇਅਰ ਐਂਟਾਇਰ ਸੈਂਟਰ 905-625-0055, ਟਰੱਕ ਦੀ ਰਿਪੇਅਰ ਦੇ ਲਈ, ਟਰੱਕ ਦੀ ਬੈਟਰੀਜ਼ ਦੇ ਲਈ ਬੈਸਟ ਟਰੱਕ ਰਿਪੇਅਰ ਐਂਟਾਇਰ ਸੈਂਟਰ ਅਤੇ ਫਸਟ ਚੋਇਸ ਫਾਈਨੈਂਸ਼ੀਅਲ ਲਿਮਿਟਡ ਤੋਂ ਰਾਜਦੀਪ ਹੋਣਾ ਦਾ ਨੰਬਰ ਹੈ 647-707-4161, 647-707-4161।
ਅੱਜ ਹਮ ਹੀਲਤੇ ਦਰਗਜਸ ਹਲਾਲ ਅਸਨ ਗੁਰਦੰ
الحلال أس بردن هاشم نمشي دست حلال أس بردن باشم شیر
سو ظفر نامے دیا سطرہ اسی اکثر گاؤں ہاں اور اکثر سانو اے سطرہ یاد نے لیکن اس تو بنا ہور ظفر نامے دے وچ بہت کچھ ہے بڑا اہم شری گرو گوبند سنگھ جی نے لکھیا ہے جس طرح میں پہلا دس چکیا کہ فارسی دی رچنا اس سمے ایران دے سکولاں دے سلیبس دے وچ پڑھائی جان والی اتے فارسی دی ایک اتم رچنا منی جاندی ہے اس دے وچ اس سمے صاحب شری گرو گوبند سنگھ جی نے اورنگزیب جو ہندوستان دا اس سمے شہنشاہ سی اس نو کس طرح ونگاریا تے اس نو کس طرح داستان جڑی دسی کہ کیویں آنندپور صاحب تو لے کے دینے کانگڑ دی ترتی تک دا جڑا سفر ہے انہوں نے کیتا تے جتھے بیٹھ کے سفر نامہ جفر نامہ لکھیا گیا ہے سو اس دے لئی ہور جانکاری ہن ساڈے نال ڈاکٹر سکھپریت سنگھ ادھو کے سانجھی کرن گے ڈاکٹر سکھپریت سنگھ ادھو کے انہاں دی ایک سنستھا جو سکھ اتہاس دے اتے کھوج کردی ہے اور سارے ہی اے مچیور پاپ اپنی کرت کمائی کرن تو بعد اس پاسے اپنا سماں لاؤندے نے اتے سکھ اتہاس دیاں وکھ وکھ کھوجاں جڑیاں کردے نے تسی انہاں دے بہت سارے لیکچر نے جڑے یوٹیوب دے اتے بھی دیکھ سکدے ہو سو اج اس سمے انگلینڈ تو میرے نال مخاطب نے ڈاکٹر سکھپریت سنگھ ادھو کے ادھو کے صاحب سواگت پروگرام دے وچ واہگرو جی کا خالصہ واہگرو جی کی فتح
جی گریوال صاحب میرے ویلو آپ جی دے سارے سوتیاں نو اور آپ جی دی سمچی ٹیم نو وائی کرچی کا خالصہ وائی کرچی کی فتح جی
سو آؤ میں تو ہڑا ہور سما نہیں لیندہ بھی کو منٹ نے اپنے پاس بچے اس سمیں بھی منٹ سے ویچ جو اہمیت ہے ظفر نامے دی او ساڑے نال ضرور تسی سانجی کرو
جی گریوال صاحب کل اسی تقریباً ظفر نامے دی جڑی شروعات ہے جس نو اسی حمد کہنے ہیں جڑے بارہ شیر گرو صاحب نے پہلا ਪਰਮਾਤਮਾ ਦੀ ਜਾਂ ਆਪਣੇ ਇਸ਼ਟ ਦੀ ਉਸਤਤ ਦੇ ਰੂਪ ਦੇ ਵਿੱਚ ਉਚਾਰੇ ਨੇ ਉਹਨਾਂ ਦਾ ਜ਼ਿਕਰ ਕੀਤਾ ਸੀ ਉਸ ਤੋਂ ਬਾਅਦ ਜਿਹੜਾ 13 ਤੋਂ ਲੈ ਕੇ ਤਕਰੀਬਨ 19 ਤੱਕ ਜਿਹੜੇ ਇਹ 5-6 ਸ਼ੇਰ ਨੇ ਇਹਨਾਂ ਵਿੱਚ ਗੁਰੂ ਸਾਹਿਬ ਨੇ ਸਿਰਫ ਔਰੰਗਜ਼ੇਬ ਦੇ ਇਮਾਨ ਦੀ ਗੱਲ ਕੀਤੀ ਹੈ ਜਿਵੇਂ 13 ਨੰਬਰ ਸ਼ੇਰ ਦੇ ਵਿੱਚੋਂ ਕਹਿੰਦੇ ਨੇ ਮਰਾ ਇਤਬਾਰੇ ਬਰੀ ਕਸਮਨੇਸ਼ਤ ਕਿ ਇੱਜ਼ਤ ਗਵਾ ਅਸਤ ਜਜਦਾ ਜਕੀਸਤ ਕਹਿੰਦੇ ਕਿ ਜਿਹੜੀਆਂ ਤੂੰ ਕਸਮਾਂ ਖਾਧੀਆਂ ਨੇ ਆਪਣੇ ਧਾਰਮਿਕ ਕੁਰਾਨ ਦੀਆਂ ਜਾਂ ਆਪਣੀ ਮੁਕੱਦਸ ਕਿਤਾਬ ਦੀਆਂ ਕਹਿੰਦੇ ਉਹਦੇ ਤੋਂ ਮੇਰਾ ਕੇਵਲ ਇਹ ਯਕੀਨ ਹੀ ਨਹੀਂ ਟੁੱਟਿਆ ਕਿ ਤੂੰ ਝੂਠ ਬੋਲਦਾ ਬਲਕਿ ਇਹ ਵੀ ਬੜਾ ਭਲੀ ਭਾਤ ਸਾਫ਼ ਹੋ ਗਿਆ ਹੈ ਕਿ ਤੂੰ ਕਿਸੇ ਦੇ ਨਾਲ ਇਨਸਾਫ਼ ਤਾਂ ਕੀ ਕਰਨਾ ਹੈ ਤੈਨੂੰ ਖੁਦ ਹੀ ਆਪਣੀ ਜਿਹੜੀ ਮੁਕੱਦਸ ਕੁਰਾਨ ਸ਼ਰੀਫ ਆ ਉਹਦੇ ਉੱਪਰ ਯਕੀਨ ਨਹੀਂ ਕਹਿੰਦੇ ਜੇ ਹੁਣ ਤੂੰ ਦੁਬਾਰਾ ਕਿਤੇ ਇਸ ਗੱਲ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰੇ ਕਿ ਮੈਂ ਕਸਮ ਖਾਨਾ ਤੇ ਕਹਿੰਦੇ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਮੈਂ ਕਤਰਾ ਮਰਾ ਇਤਬਾਰੇ ਬਰੋਸਤ ਕਿ ਇੱਕ ਪਾਣੀ ਦੀ ਬੂੰਦ ਜਿੰਨਾ ਵੀ ਜਿਹੜੀ ਤੇਰੀ ਗੱਲ ਹੈ ਉਸ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਇਸ ਤੋਂ ਬਾਅਦ 3-4 ਸ਼ੇਰ ਹੋਰ ਨੇ ਫਿਰ ਅੱਗੇ ਜਾ ਕੇ ਜਿਹੜਾ ਲਾਸਟ ਸ਼ੇਰ ਹੈ ਉਹਦੇ 'ਚ ਉਹ ਬੜੀ ਪਿਆਰੀ ਗੱਲ ਕਰਦੇ ਨੇ ਮਤਲਬ ਕਿ ਵੇਖੋ ਜਿਹੜਾ ਅਕੀਦਾ ਹੈ ਗੁਰੂ ਸਾਹਿਬ ਦਾ ਉਹ ਆਪਣੇ ਇਸ਼ਟ ਦੇ ਪ੍ਰਤੀ ਕਿੰਨਾ ਦ੍ਰਿੜ ਹੈ ਕਿ ਉਹ ਔਰੰਗਜ਼ੇਬ ਨੂੰ ਬੜੇ ਦਾਅਵੇ ਨਾਲ ਕਹਿੰਦੇ ਨੇ ਕਹਿੰਦੇ ਕਸਮ ਮੁਸਫੇ ਖੁਫੀਆ ਗਰ ਈ ਖੋਰਮ ਨਾ ਫੌਜ਼ੇ ਅਜ਼ੀਜ਼ਮ ਰਵਾ ਸ਼ੁਭ ਅਫਗਨਮ ਸੁਮ ਅਫਗਨਮ ਕਹਿੰਦੇ ਨੇ ਕਿ ਔਰੰਗਜ਼ੇਬ ਤੂੰ ਤੇ ਕਸਮ ਖਾਧੀ ਆਪਣੀ ਮੁਕੱਦਸ ਕੁਰਾਨ ਸ਼ਰੀਫ ਦੀ ਮੁਸਫੇ ਇਸ ਪਵਿੱਤਰ ਕਿਤਾਬ ਦੇ ਬਾਰੇ ਸ਼ਬਦ ਵਰਤਿਆ ਗਿਆ ਹੈ ਫਾਰਸੀ ਭਾਸ਼ਾ ਦੇ ਵਿੱਚ ਕਸਮ ਮੁਸਫੇ ਕਹਿੰਦੇ ਤੂੰ ਤੇ ਆਪਣੀ ਮੁਕੱਦਸ ਕੁਰਾਨ ਸ਼ਰੀਫ ਦੀ ਕਸਮ ਖਾਧੀ ਔਰ ਉਸਨੂੰ ਤੋੜਿਆ ਪਰ ਕਹਿੰਦੇ ਕਿ ਜੇਕਰ ਤੂੰ ਮੇਰਾ ਅਕੀਦਾ ਵੇਖੇ ਤੇ ਤੇਰੀ ਜਗ੍ਹਾ ਤੇ ਮੈਂ ਹੁੰਦਾ ਤਾਂ ਕਦੀ ਵੀ ਆਪਣੇ ਕਿਸੇ ਵੀ ਧਾਰਮਿਕ ਇਸ਼ਟ ਦੀ ਕਸਮ ਖਾ ਕੇ ਕਦੀ ਵੀ ਇੰਜ ਦਾ ਧੋਖਾ ਨਾ ਕਰਦਾ ਸੋ ਉਹ ਗੁਰੂ ਸਾਹਿਬ ਨੇ ਇਹ ਜਿਹੜੇ ਸ਼ੇਰ ਨੇ ਇਹਨਾਂ ਦੇ ਵਿੱਚ ਉਸ ਦਾ ਜਿਹੜਾ ਇਸ਼ਟ ਦੇ ਪ੍ਰਤੀ ਅਕੀਦਾ ਹੈ ਤੇ ਗੁਰੂ ਸਾਹਿਬ ਦਾ ਕਿਵੇਂ ਦਾ ਨਿਸ਼ਠਾ ਹੈ ਉਹਨੂੰ ਸਾਰੀ ਸੰਗਤ ਦੇ ਸਾਹਮਣੇ ਸਪਸ਼ਟ ਕਰ ਦਿੱਤਾ ਹੈ ਸੋ ਇਹ ਜਿਹੜੇ ਅੱਗੋਂ 19 ਤੋਂ ਲੈ ਕੇ 41 ਨੰਬਰ ਸ਼ੇਰ ਨੇ ਜ਼ਫਰਨਾਮੇ ਦੇ ਉਹਨਾਂ ਦੇ ਵਿੱਚ ਤਕਰੀਬਨ ਚਮਕੌਰ ਦੀ ਜਿਹੜੀ ਜੰਗ ਹੈ ਉਸਦਾ ਜ਼ਿਕਰ ਹੈ ਗੁਰੂ ਸਾਹਿਬ ਜਿਹੜੇ ਨੇ 19 ਨੰਬਰ ਸ਼ੇਰ ਨੂੰ ਸ਼ੁਰੂ ਹੀ ਇੱਥੋਂ ਕਰਦੇ ਨੇ ਗਰਸ ਨਾਹ ਕੇ ਕਾਰੇ ਕੁਲਦ ਚਿਹਲ ਨਰ ਬਰ ਦਹਿ ਲੱਕ ਬਰ ਆਇਦ ਬਰੋ ਬੇਖਬਰ ਗਰਸ ਨਾਹ ਹੁੰਦਾ ਕਿ ਭੁੱਖੇ ਪਿਆਸੇ ਚਿਹਲ ਨਰ ਚਿਹਲ ਫਾਰਸੀ 40 ਨੂੰ ਕਿਹਾ ਜਾਂਦਾ ਕਿ ਭੁੱਖੇ ਪਿਆਸੇ ਲਾਚਾਰ ਔਰ ਜ਼ਖਮੀ 40 ਆਦਮੀ ਕੀ ਕਰਦੇ ਜਦੋਂ ਉਹਨਾਂ ਦੇ ਉੱਪਰ ਲੱਖਾਂ ਦੀ ਫੌਜ ਜਿਹੜੀ ਸੀ ਉਹਨੇ ਘੇਰਾ ਪਾ ਲਿਆ ਤੇ ਬਰੋ ਬੇਖਬਰ ਤੇ ਉਹਨਾਂ ਬੇਖਬਰ ਦੇ ਉੱਪਰ ਇੱਕਦਮ ਜਿਹੜਾ ਸੀ ਉਹ ਹਮਲਾਵਰ ਹੋ ਕੇ ਆ ਗਏ ਫਿਰ ਉਹ ਕਹਿੰਦੇ ਨੇ ਕਿ ਪੈਮਾ ਸ਼ਿਕਨ ਬੇਦਰੰਗ ਆਮਦਨ ਟੈਮਾ ਸ਼ਿਕਨ ਕਿਹਾ ਜਾਂਦਾ ਹੈ ਜਿਹੜੇ ਆਪਣੀ ਕਸਮ ਨੂੰ ਤੋੜਦੇ ਨੇ, ਕਿ ਜਿਨ੍ਹਾਂ ਨੇ ਆਪਣੀ ਕਸਮ ਨੂੰ ਤੋੜਿਆ ਉਹਨਾਂ ਨੇ ਇੱਕਦਮ ਸਾਡੀ ਘੱਟ ਗਿਣਤੀ ਜਿਹੜੇ ਅਸੀਂ ਲੋਕ ਸੀ ਮੇਰੇ ਨਾਲ ਦੇ ਸਿੰਘਾਂ ਦੇ ਉੱਪਰ ਇੱਕਦਮ ਜਿਹੜਾ ਸੀ ਉਹ ਹਮਲਾ ਕਰ ਦਿੱਤਾ। ਫਿਰ ਕਹਿੰਦੇ ਮੇਰੇ ਕੋਲ ਰਾਹ ਹੀ ਕੋਈ ਨਹੀਂ ਬਚਿਆ, ਬਾ ਲਾਚਾਰਗੀ ਦਰਮਿਆ ਆਮਦਮ ਬਾ ਤਦਬੀਰ ਤੀਰੋ ਤਫਾਂਗ ਆਮਦਮ। ਫਿਰ ਮੇਰੇ ਕੋਈ ਰਾਹ ਨਹੀਂ ਬਚਿਆ ਕਿ ਹੋਰ ਕੋਈ, ਜਦੋਂ ਗੱਲ ਬਾਤ ਦੇ ਸਾਰੇ ਹੀਲੇ ਵਸੀਲੇ ਖਤਮ ਹੋ ਗਏ ਤੇ ਤੁਸੀਂ ਪੈਮਾ ਸ਼ਿਕਨ ਬਣ ਕੇ ਆਪਣੇ ਕਰਾਰ ਨੂੰ, ਆਪਣੇ ਕੌਲ ਨੂੰ, ਆਪਣੀ ਕਸਮ ਨੂੰ ਤੋੜ ਕੇ ਤੁਸੀਂ ਹਮਲਾ ਕਰ ਦਿੱਤਾ, ਫਿਰ ਸਾਡੇ ਵਾਸਤੇ ਤਲਵਾਰ ਦੀ ਵਰਤੋਂ ਹੀ ਜਾਇਜ਼ ਸੀ। ਹੁਣ ਜਿਹੜਾ ਅਗਲਾ ਸ਼ੇਰ ਹੈ ਨਾ, ਇਹਦੇ ਬਾਰੇ ਅਕਸਰ ਤੁਸੀਂ ਨਾ, ਮੈਂ ਕਈ ਵਾਰੀ ਜਿਹੜੇ ਅੱਜ ਦੇ ਇਤਿਹਾਸਕਾਰ ਨੇ ਜਾਂ ਸਾਹਿਤਕਾਰੀ ਦੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਕਿ ਇਹ ਸ਼ੇਰ ਜਿਹੜਾ ਹੈ ਕਿ ਇਹ ਸ਼ਾਹਨਾਮੇ ਦੇ ਵਿੱਚੋਂ ਲਿਆ ਗਿਆ, ਫਿਰਦੋਸੀ ਦੇ ਸ਼ਾਹਨਾਮੇ ਦੇ ਵਿੱਚੋਂ। ਉਹ ਸ਼ੇਰ ਹੈ ਕਿ ਚੂੰਕਾਰ ਅਜ਼ਾਬਾ ਹੀਲ ਤੇ ਦਰਗੁਜ਼ਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਪਰ ਉਸ ਰਚਨਾ ਦੇ ਵਿੱਚ ਸ਼ੇਰ ਦੀ ਤਰਤੀਬ ਹੋਰ ਹੈ, ਪਰ ਜਿਸ ਰੂਪ ਚ ਗੁਰੂ ਸਾਹਿਬ ਨੇ ਵਰਤੀ ਹੈ ਇਹਦੀ ਤਰਤੀਬ ਜਿਹੜੀ ਹੋਰ ਹੈ। ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਸਾਹਿਬ ਨੇ ਉਸ ਸਮੇਂ ਦਾ ਜਿੰਨਾ ਵੀ ਫਾਰਸੀ ਦਾ ਲਿਟਰੇਚਰ ਹੈ ਉਸਦਾ ਅਧਿਐਨ ਜ਼ਰੂਰ ਕੀਤਾ ਹੋਵੇਗਾ, ਕਿਉਂਕਿ ਜ਼ਫਰਨਾਮੇ ਦੇ ਵਿੱਚ ਹੀ ਗੁਰੂ ਸਾਹਿਬ ਫਿਰਦੋਸੀ ਦੀ ਇੱਕ ਰਚਨਾ ਦੀ ਕੋਟੇਸ਼ਨ ਦਿੰਦੇ ਨੇ ਕਿ ਖੁਸ਼ ਵਕਤ ਖੁਸ਼ ਵਕਤ ਫਿਰਦੋਸੀ ਏ ਖੁਸ਼ ਬਿਆਨ ਸ਼ਤਾਬਦੀ ਸ਼ਬਦ ਕਾਰੇ ਆਹਰ ਮਨਾ, ਕਿ ਫਿਰਦੋਸੀ ਨੇ ਆਪਣੀ ਰਚਨਾ ਦੇ ਵਿੱਚ ਇਹ ਗੱਲ ਬੜੀ ਪਿਆਰੀ ਕਹੀ ਹੈ ਕਿ ਕਾਹਲੀ ਕਰਨਾ ਜਿਹੜਾ ਉਹ ਸ਼ੈਤਾਨ ਦਾ ਕੰਮ ਹੈ। ਸੋ ਉਹਦੇ ਵਿੱਚ ਇਹ ਬੜਾ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਉਸ ਸਮੇਂ ਜਿਹੜੇ ਬਾਕੀ ਸਮਕਾਲੀ ਧਰਮ ਸੀ ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਸੀ ਉਹਨਾਂ ਦਾ ਵੀ ਅਧਿਐਨ ਕੀਤਾ। ਸੋ ਇੱਥੇ ਗੁਰੂ ਸਾਹਿਬ ਜਦੋਂ ਚਮਕੌਰ ਦੀ ਜੰਗ ਦੀ ਗੱਲ ਕਰਦੇ ਨੇ ਤੇ ਬੜਾ ਕਲੀਅਰ ਕਰਦੇ ਨੇ ਕਿ ਬਾ ਲਾਚਾਰਗੀ ਦਰਮਿਆ ਆਮਦਮ ਬਾ ਤਦਬੀਰ ਤੀਰੋ ਤੁਫਾਂਗ ਆਮਦਮ ਚੂੰਕਾਰ ਅਜਹਮਾ ਹੀਲ ਤੇ ਦਰਗਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਕਿ ਜਦੋਂ ਸਾਰੇ ਵਸੀਲੇ ਸਭ ਕੁਛ ਜਿਹੜੇ ਸੀਗੇ ਨਾ ਉਹ ਖਤਮ ਹੋ ਗਏ ਤੇ ਫਿਰ ਮੈਨੂੰ ਤਲਵਾਰ ਦੀ ਵਰਤੋਂ ਜਿਹੜੀ ਕਰਨੀ ਪਈ। ਫਿਰ ਅਗਲੀ ਗੱਲ ਕਰਦੇ ਨੇ, ਕਹਿੰਦੇ ਕਿ ਤੇਰਾ ਜੰਗ ਦਾ, ਤੇਰੇ ਜਰਨੈਲਾਂ ਦੇ ਜੰਗ ਦਾ ਨਿਸ਼ਾਨਾ ਕੀ ਸੀ? ਹਰ ਕਸਾ ਕੇ ਕੌਲੇ ਕੁਰਾ ਆਇਦਸ਼ ਜਾਂ ਕੁਸਤਨੋ ਬਸਤਨੋ ਵਾਇਦਸ਼। ਕਿ ਤੁਹਾਡਾ ਨਿਸ਼ਾਨਾ ਤਾਂ ਇਹੀ ਸੀਗਾ ਕਿ ਜਾਂ ਗੁਰੂ ਨੂੰ ਬੰਦੀ ਬਣਾਇਆ ਜਾਵੇ ਕੁਸਤ ਨੂੰ, ਜਾਂ ਕੋਹ ਕੇ ਉਹਦਾ ਸਿਰ ਵੱਢ ਕੇ ਲਿਆਂਦਾ ਜਾਵੇ, ਜਾਂ ਬਸਤ ਨੂੰ ਬੰਦੀ ਬਣਾਇਆ ਜਾਵੇ। ਪਰ ਇੰਨੇ ਕਾਰਜ ਦੇ ਵਾਸਤੇ ਔਰੰਗਜ਼ੇਬ ਤੂੰ ਇਹ ਵੇਖ ਕਿ ਬਰੰਗੇ ਮਗਸ ਸ਼ਿਆ ਪੋਸ਼ ਆਮਦਮ। ਬਰੰਗੇ ਮਗਸ ਸ਼ਬਦ ਸ਼ਹਿਦ ਦੀਆਂ ਮੱਖੀਆਂ ਦੇ ਵਾਸਤੇ ਵਰਤਿਆ ਜਾਂਦਾ ਹੈ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਸੋ ਇਹ ਤਾਂ ਗਰੇਵਾਲ ਸਾਹਿਬ ਅਸੀਂ ਵੀ ਜਾਣਦੇ ਹਾਂ ਕਿ ਜਦੋਂ ਫੌਜ ਬਹੁ ਗਿਣਤੀ ਚ ਹੋਵੇ ਤਾਂ ਉਹਦੀ ਗਿਣਤੀ ਨੂੰ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ। ਅਸੀਂ ਕਹੀਏ ਫੌਜ 10 ਲੱਖ ਸੀ, 11 ਲੱਖ ਸੀ, 8 ਲੱਖ ਸੀ, 9 ਲੱਖ ਸੀ, ਉਹਨੂੰ ਨਿਰਧਾਰਿਤ ਕਰਨਾ ਬੜਾ ਔਖਾ। ਕਿ ਗੁਰੂ ਸਾਹਿਬ ਨੇ ਬਰੰਗੇ ਮਗਸ ਬੇਸ਼ੁਮਾਰ ਆਏ ਦੇ ਸ਼ਬਦ ਵਰਤਿਆ ਕਿ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਤੇ ਬਰੰਗੇ ਮਗਸ ਜਿਹੜਾ ਉਹ ਜਿਸ ਤਰ੍ਹਾਂ ਸ਼ਹਿਦ ਦੀਆਂ ਮੱਖੀਆਂ ਵਾਸਤੇ ਵੀ ਸ਼ਬਦ ਵਰਤਿਆ ਜਾਂਦਾ, ਕਾਲੀ ਫੌਜ ਜਿਹੜੀ ਜਿਸ ਤਰ੍ਹਾਂ ਕਾਲੀ ਪੋਸ਼ਾਕ ਦੇ ਵਿੱਚ ਆਉਣ ਵਾਲੀ ਫੌਜ ਸ਼ਹਿਦ ਦੀਆਂ ਮੱਖੀਆਂ ਦੇ ਵਾਂਗੂ। ਫਿਰ ਗੁਰੂ ਸਾਹਿਬ ਇਹ ਵੀ ਸਾਡੇ ਸਾਹਮਣੇ ਰੱਖ ਦਿੰਦੇ ਨੇ ਕਿ ਵਾਕਿਆ ਹੀ ਗੁਰੂ ਸਾਹਿਬ ਇੱਕ ਛੋਟੀ ਗੜੀ ਦੇ ਵਿੱਚ ਸੀ ਤੇ ਘੇਰਾ ਪਾਉਣ ਵਾਲੀ ਫੌਜ ਦੀ ਗਿਣਤੀ ਬਹੁਤ ਜ਼ਿਆਦਾ ਸੀ। ਕਿਉਂਕਿ 27 ਜਾਂ 28 ਨੰਬਰ ਸ਼ੇਰ ਵਿੱਚ ਗੁਰੂ ਸਾਹਿਬ ਕਹਿੰਦੇ ਨੇ, ਹਰ ਆਕਸ ਦੇ ਦੀਵਾਰ ਆਮਦ ਵਰੂ ਬਾ ਖੁਰਦਨ ਜਕੇ ਤੀਰ ਸ਼ੁੱਧ ਖਰਕੇ ਖੂ। ਕਿ ਜਿਹੜਾ ਵੀ ਉਸ ਦੀਵਾਰ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਸੀ ਮੈਂ ਆਪਣਾ ਤੀਰ ਚਲਾਉਂਦਾ ਸੀ ਤੇ ਉਹ ਖੂਨ ਦੇ ਵਿੱਚ ਗਰਕ ਹੋ ਜਾਂਦਾ ਸੀ। ਸੋ ਇੱਥੇ ਦੀਵਾਰ ਸ਼ਬਦ ਦੀ ਵਰਤੋਂ ਗੁਰੂ ਸਾਹਿਬ ਦੇ ਵੱਲੋਂ ਕਰਨੀ ਇਹ ਗੱਲ ਬੜੀ ਸਪਸ਼ਟ ਹੈ ਕਿ ਜਿਹੜੀ ਜੰਗ ਹੈ ਉਹ ਗੜੀ ਦੇ ਅੰਦਰੋਂ ਹੀ ਲੜੀ ਜਾ ਰਹੀ ਸੀ। ਤੇ ਜਿਹੜਾ ਵੀ ਦੁਸ਼ਮਣ ਦਾ ਸਿਪਾਹੀ ਜਾਂ ਜਰਨੈਲ ਜਾਂ ਕੋਈ ਸਿਪਾਹਸਲਾਰ ਜਾਂ ਕੋਈ ਮਨਸਬਦਾਰ ਜਿਹੜਾ ਵੀ ਆਪਣੇ ਵੱਲੋਂ ਜੁਰਤ ਕਰਕੇ ਉਸ ਗੜੀ ਦੀ ਦੀਵਾਰ ਦੇ ਕੋਲ ਆਉਣ ਦੀ ਕੋਸ਼ਿਸ਼ ਕਰਦਾ ਸੀ ਗੁਰੂ ਸਾਹਿਬ ਕਹਿੰਦੇ ਨੇ ਕਿ ਉਹੀ ਜਿਹੜਾ ਸੀਗਾ ਉਹ ਮੈਦਾਨੇ ਜੰਗ ਵਿੱਚ ਮੇਰੇ ਹੱਥੋਂ ਮਾਰਿਆ ਜਾਂਦਾ ਸੀ। ਹੁਣ ਅੱਗੇ ਜੇ ਅਸੀਂ ਜ਼ਫਰਨਾਮੇ ਦਾ ਅਧਿਐਨ ਕਰਨ ਤੋਂ ਪਹਿਲਾਂ ਮੁਅੱਸਰੇ ਆਲਮਗੀਰੀ ਦੀ ਇੱਕ ਕੋਟੇਸ਼ਨ ਨੂੰ ਵੇਖੀਏ ਤੇ ਉਹਦੇ ਚ ਸਾਨੂੰ ਬੜਾ ਕਲੀਅਰ ਮਿਲ ਜਾਂਦਾ ਹੈ ਕਿ ਜਿਹੜੀ ਇਹ ਫੌਜ ਗੁਰੂ ਸਾਹਿਬ ਦੇ ਉੱਪਰ ਹਮਲਾਵਰ ਹੋ ਕੇ ਘੇਰਾ ਪਾਉਂਦੀ ਹੈ ਚਮਕੌਰ ਦੀ ਗੜੀ ਨੂੰ, ਇਹਨਾਂ ਦੀ ਅਗਵਾਈ ਨਾਹਰ ਖਾਨ ਕਰ ਰਿਹਾ ਸੀ। ਤੇ ਜਿਹੜਾ ਨਾਹਰ ਖਾਨ ਹੈ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਦਾ ਭਰਾ ਸੀ। ਚਮਕੌਰ ਦੀ ਗੜੀ ਦੀ ਜੰਗ ਦੇ ਵਿੱਚ ਸ਼ੇਰ ਮੁਹੰਮਦ ਖਾਨ ਵੀ ਸ਼ਾਮਿਲ ਹੈ, ਉਸਦਾ ਭਰਾ ਨਾਹਰ ਖਾਨ ਵੀ ਸ਼ਾਮਿਲ ਹੈ, ਉਸਦਾ ਇੱਕ ਭਰਾ ਖਵਾਜ਼ਾ ਖਿਜ਼ਰ ਮਹਿਮੂਦ ਅਲੀ ਖਾਨ ਉਹ ਵੀ ਸ਼ਾਮਿਲ ਹੈ, ਉਸਦੇ ਭਤੀਜੇ ਅਨਵਰ ਖਾਨ ਤੇ ਇੱਕ ਦਾ ਨਾਮ ਨਸ਼ਤਰ ਅਲੀ ਖਾਨ ਹੈ ਉਹ ਵੀ ਸਾਰੇ ਸ਼ਾਮਿਲ ਨੇ। ਇਹਦਾ ਮਤਲਬ ਕਿ ਮਲੇਰਕੋਟਲੇ ਦੇ ਪਠਾਣਾ ਦਾ ਜਿਹੜਾ ਪੂਰਾ ਪਰਿਵਾਰ ਆ ਤਕਰੀਬਨ ਉਹ ਇਸ ਜੰਗ ਦੇ ਵਿੱਚ ਆਪਣੀ ਫੌਜ ਜਿਹੜੀ ਹੈ ਜਿਹਦੇ ਚ ਪਹਾੜੀ ਰਾਜੇ ਵੀ ਸ਼ਾਮਿਲ ਸਨ, ਮੁਗਲ ਫੌਜਾਂ ਸੀ, ਤੁਰਕੀ ਵਾਲੇ ਜਿਹੜੇ ਸੀਗੇ ਉਹ ਸੀਗੇ, ਪਠਾਣਾ ਦੀ ਸਾਰੀ ਫੌਜ ਸੀ, ਉਹਦੇ ਤੋਂ ਇਲਾਵਾ ਲਾਹੌਰ ਤੱਕ ਦੇ ਜਿਹੜੇ ਸੂਬੇ ਸੀ ਜ਼ਬਰਦਸਤ ਖਾਨ ਜਾਂ ਰੁਸਤਮ ਅਲੀ ਖਾਨ ਤੇ ਆਲਮ ਖਾਨ ਤੇ ਮਾਰੇ ਜਾ ਚੁੱਕੇ ਸੀਗੇ, ਤੇ ਹੋਰ ਵੀ ਕਈ ਅਨੇਕਾਂ ਜਿਹੜੇ ਲਾਗੇ ਦੇ ਪਰਗਣੇ ਸੀ। ਈਵਨ ਜੇ ਅਸੀਂ ਸਰਹੰਦ ਨੂੰ ਅਹਿਕਾਮੇ ਆਲਮਗੀਰੀ ਦੇ ਵਿੱਚ ਸਰਹੰਦ ਦੀ ਫੌਜ ਦਾ ਵੇਰਵਾ ਪੜੀਏ ਤੇ ਸਰਹੰਦ ਦੇ ਅਧੀਨ 28 ਪਰਗਣੇ ਸੀ ਤੇ ਇਹਨਾਂ 28 ਪਰਗਣਿਆਂ ਦੇ ਕੋਲ 42,000 ਪੈਦਲ ਤੇ 7,000 ਜਿਹੜੀ ਆ ਉਹ ਘੋੜਸਵਾਰ ਫੌਜ ਸੀ। ਸੋ ਫੌਜ ਦੀ ਗਿਣਤੀ ਜੇਕਰ ਸਾਰੇ ਪਰਗਣਿਆਂ ਦੀ ਕਰੀਏ ਤੇ ਬਹੁਤ ਵੱਡੀ ਬਣ ਜਾਂਦੀ ਹੈ। ਇਸ ਤੋਂ ਇਲਾਵਾ ਉਹਨਾਂ ਦੇ ਕੋਲ ਤੋਪਾਂ, ਜੰਬੂਰ ਕੇ, ਰਹਿਕਲੇ, ਤੀਰ, ਤਲਵਾਰ, ਬੰਦੂਕਾਂ, ਇਹ ਸਾਰੇ ਜਿਹੜੇ ਅਸਤਰ ਸ਼ਸਤਰ ਜੰਗ ਦੇ ਵਿੱਚ ਕੰਮ ਆਉਣ ਵਾਲੇ ਸੀ ਉਹਨਾਂ ਦੇ ਕੋਲ ਸੀ। ਹੁਣ ਜਿਹੜਾ ਨਾਹਰ ਖਾਨ ਹੈ ਇਹ ਫੌਜ ਦੀ ਜਰਨੈਲ ਹੈ, ਉਸ ਵੇਲੇ ਕਮਾਂਡ ਕਰ ਰਿਹਾ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ ਚ ਬਕਾਇਦਾ ਇਸਦਾ ਨਾਮ ਲੈ ਕੇ ਜ਼ਿਕਰ ਕੀਤਾ ਹੈ, ਚੂ ਦੀਦਮ ਬਾ ਨਾਹਰ ਬਾ ਆਮਦ ਬਾ ਜੰਗ ਚਸ਼ੀਦੇ ਜਗੇ ਤੀਰ ਮਨ ਬੇਤਰੰਗ। ਕਿ ਜਦੋਂ ਮੈਂ ਮੈਦਾਨੇ ਜੰਗ ਦੇ ਵਿੱਚ ਵੇਖਿਆ ਕਿ ਨਾਹਰ ਖਾਨ ਆਪਣੇ ਸਿਪਾਹੀਆਂ ਦੇ ਨਾਲ ਫੌਜ ਦੀ ਅਗਵਾਈ ਕਰਦਾ ਆ ਰਿਹਾ ਚਸ਼ੀਦੇ ਜਗੇ ਤੀਰ, ਕਿ ਮੈਂ ਇੱਕ ਹੀ ਤੀਰ ਖਿੱਚ ਕੇ ਉਹਦੇ ਵੱਲ ਛੱਡਿਆ ਤੇ ਨਾਹਰ ਖਾਨ ਜਿਹੜਾ ਸੀ ਉਹ ਜ਼ਮੀਨ ਤੇ ਡਿੱਗ ਪਿਆ। ਹੁਣ ਜਦੋਂ ਅਸੀਂ ਪੁਰਾਣੇ ਸਮਿਆਂ ਦੇ ਵਿੱਚ ਯੁੱਧ ਦੇ ਹਾਲਾਤ ਵੇਖਦੇ ਹਾਂ ਤਾਂ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਮੈਦਾਨੇ ਜੰਗ 'ਚ ਜੂਝਣ ਵਾਲੀ ਕਿਸੇ ਫੌਜ ਦਾ ਜਰਨੈਲ ਜ਼ਮੀਨ 'ਤੇ ਡਿੱਗ ਪਵੇ ਤੇ ਅਕਸਰ ਫੌਜ ਦੇ ਪੈਰ ਜਿਹੜੇ ਨੇ ਉਹ ਹਿੱਲ ਜਾਂਦੇ ਨੇ। ਪਰ ਇੱਥੇ ਇਹ ਹੈ ਕਿ ਫੌਜ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਫੌਜ ਦੇ ਵਿੱਚ ਜਰਨੈਲ ਤੇ ਸਿਪਾ ਸਲਾਰ ਵੀ ਇੰਨੇ ਨੇ ਕਿ ਜੇ ਇੱਕ ਦੀ ਮੌਤ ਹੋ ਗਈ ਹੈ ਤੇ ਦੂਜੇ ਨੂੰ ਉਹਦੀ ਜਗ੍ਹਾ ਤੇ ਉੱਪਰ ਬਦਲਿਆ ਜਾ ਸਕਦਾ। ਫਿਰ ਗੁਰੂ ਸਾਹਿਬ ਕਹਿੰਦੇ ਨੇ ਕਿ ਤੇਰੇ ਵੱਖ ਵੱਖ ਜਿਹੜੇ ਸੀ ਨਾ ਉਹ ਜਰਨੈਲ ਬਦਲ ਬਦਲ ਕੇ ਆਏ, ਹਮ ਆਖਰ ਗੁਰੇਜ਼ਤ ਬਜ਼ਾਏ ਮੁਸਾਫ ਬਸੇ ਖਾਨ ਖੁਰਦੰਦ ਬਰੂ ਗੁਜ਼ਾਫ, ਪਰ ਜਿਹੜੇ ਵੀ ਉਹਦੀ ਜਗ੍ਹਾ ਤੇ ਗੜੀ ਵੱਲ ਨੂੰ ਵਧਣ ਦਾ ਕੋਸ਼ਿਸ਼ ਕਰਦੇ ਸੀ ਉਹ ਸਾਰੇ ਮੇਰੇ ਸਿੰਘਾਂ ਦੇ ਹੱਥੋਂ ਜਿਹੜੇ ਸੀ ਉਹ ਮਾਰੇ ਜਾਂਦੇ ਸੀ। ਹੁਣ ਸਾਡੇ ਸਾਹਮਣੇ ਇਹ ਗੱਲ ਵੀ ਕਲੀਅਰ ਹੋ ਗਈ ਕਿ ਨਾਹਰ ਖਾਨ ਤੋਂ ਬਾਅਦ ਹੋਰ ਵੀ ਕਈ ਜਰਨੈਲਾਂ ਨੇ ਗੜੀ ਵੱਲ ਆਉਣ ਦੀ ਕੋਸ਼ਿਸ਼ ਕੀਤੀ ਪਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਦੇ ਸਿੰਘਾਂ ਦੇ ਹੱਥੋਂ ਜਿਹੜੇ ਸੀ ਉਹ ਮਾਰੇ ਗਏ। ਫਿਰ ਇੱਕ ਅਫਗਾਨ ਜਰਨੈਲ ਦਾ ਜ਼ਿਕਰ ਕਰਦੇ ਨੇ, ਓਬਵੀਅਸਲੀ ਜਦੋਂ ਅਫਗਾਨ ਜਰਨੈਲ ਦਾ ਜ਼ਿਕਰ ਕਰਦੇ ਨੇ ਤਾਂ ਕੁਦਰਤਨ ਪਠਾਣ ਹੋਵੇਗਾ, ਮੰਗੋਲ ਨਹੀਂ ਹੋਵੇਗਾ, ਮੁਗਲ ਨਹੀਂ ਹੋਵੇਗਾ। ਉਹਦਾ ਨਾਮ ਮੈਂ ਕਾਫੀ ਇਤਿਹਾਸਿਕ ਸਰੋਤਾਂ ਚੋਂ ਲੱਭਿਆ, ਕੇਵਲ ਇੱਕ ਸਰੋਤ ਚੋਂ ਮੈਨੂੰ ਜ਼ਿਕਰ ਮਿਲਿਆ ਕਿ ਉਹਦਾ ਨਾਮ ਦਿਲਾਵਰ ਖਾਨ ਸੀ, ਇੱਕ ਸਰੋਤ ਨੇ ਉਸਦਾ ਨਾਮ ਅਨਵਰ ਖਾਨ ਦਿੱਤਾ, ਪਰ ਗੁਰੂ ਸਾਹਿਬ ਨੇ ਜ਼ਫਰਨਾਮੇ 'ਚ ਉਸਦਾ ਨਾਮ ਨਹੀਂ ਦਿੱਤਾ ਪਰ ਉਸਦੀ ਸਿਫਤ ਜ਼ਰੂਰ ਕੀਤੀ ਹੈ ਕਿ ਅਫਗਾਨ ਦੀਗਰ ਬਯਾਮਦ ਬਾ ਜੰਗ ਤੂੰ ਸੈਲੇ ਰਵਾ ਹਮਚੂ ਤੀਰੋ ਤਫੰਗ, ਕਿ ਤੇਰਾ ਇੱਕ ਜਰਨੈਲ ਜਿਹੜਾ ਅਫਗਾਨ ਸੀ ਬੜੇ ਬਹਾਦਰਾਂ ਦੇ ਵਾਂਗੂ ਜਿਵੇਂ ਕਮਾਨ 'ਚੋਂ ਤੀਰ ਨਿਕਲ ਕੇ ਆਉਂਦਾ ਮੈਦਾਨੇ ਜੰਗ 'ਚ ਇੰਨੇ ਜੋਸ਼ ਦੇ ਨਾਲ ਆਇਆ। ਫਿਰ ਉਸਦੀ ਬਹਾਦਰੀ ਦੀ ਉਹਦੇ ਜੰਗੀ ਜਹਦ ਦੀ ਸਿਫਤ ਵੀ ਕਲਗੀਧਰ ਪਾਤਸ਼ਾਹ ਕਰਦੇ ਨੇ, ਕਹਿੰਦੇ ਨੇ ਬੱਸੇ ਹਮਲਾ ਕਰਦਮ ਬਾ ਮਰਦਾਨਗੀ ਅਜ ਹਮ ਹੋਸ਼ਗੀ ਅਜ ਹਮ ਦੀਵਾਨਗੀ, ਕਹਿੰਦੇ ਨੇ ਕਿ ਉਸ ਜਰਨੈਲ ਨੇ ਬੜੀ ਬਹਾਦਰੀ ਦੇ ਨਾਲ ਹਮਲੇ ਕੀਤੇ ਔਰ ਬਹਾਦਰੀ ਦੇ ਨਾਲ ਹਮਲੇ ਕਰਦਿਆਂ ਕਰਦਿਆਂ ਉਹਦੇ ਕੋਲ ਇੱਕ ਗੱਲ ਨਹੀਂ ਸੰਭਾਲੀ ਗਈ ਕਿ ਉਹ ਬਹੁਤ ਜੋਸ਼ ਦੇ ਵਿੱਚ ਆਪਣੇ ਹੋਸ਼ ਨੂੰ ਗਵਾ ਬੈਠਾ। ਇਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਯੁੱਧ ਨੀਤਿਕ ਨਜ਼ਰੀਏ ਤੋਂ ਆਪਣੇ ਦੁਸ਼ਮਣ ਦੀ ਯੁੱਧ ਨੀਤੀ ਦਾ ਅਧਿਐਨ ਕਰ ਰਹੇ ਨੇ ਕਿ ਔਰੰਗਜ਼ੇਬ ਤੇਰਾ ਇੱਕ ਪਠਾਨ ਜਰਨੈਲ ਜਿਹੜਾ ਅਫਗਾਨ ਸੀ ਬੜੀ ਬਹਾਦਰੀ ਦੇ ਨਾਲ ਅੜਿਆ, ਬੜੇ ਜੋਸ਼ ਦੇ ਨਾਲ ਲੜਿਆ, ਪਰ ਲੜਦਾ ਲੜਦਾ ਜਿਹੜਾ ਸੀਗਾ ਉਹ ਆਪਣੇ ਆਪ ਦੇ ਉੱਪਰ ਕਾਬੂ ਨਾ ਰੱਖ ਸਕਿਆ, ਬਸੇ ਹਮਲਾ ਕਰਦਮ ਬਸੇ ਜ਼ਖਮ ਖੁਰਦ ਕਿ ਦੂਰ ਆ ਕਸਾਰਾ ਕੁਸ਼ਤ ਹਮਜਾ ਸਪੁਰਦ। ਹੁਣ ਕਹਿੰਦੇ ਗੁਰੂ ਸਾਹਿਬ ਕਹਿੰਦੇ ਕਿ ਉਹਨੇ ਸਾਡੇ ਕਈ ਆਦਮੀਆਂ ਨੂੰ ਜ਼ਖਮੀ ਕੀਤਾ ਤੇ ਮੇਰੇ ਦੋ ਸਿੰਘ ਜਿਹੜੇ ਸੀ ਉਹਦੇ ਹੱਥੋਂ ਮਾਰੇ ਗਏ। ਹੁਣ ਜਿਹੜੇ ਦੋ ਸਿੰਘ ਮਾਰੇ ਗਏ ਨੇ, ਜੇਕਰ ਅਸੀਂ ਇਤਿਹਾਸਕ ਸਰੋਤਾਂ ਦਾ ਜ਼ਿਕਰ ਕਰੀਏ ਤੇ ਗਰੇਵਾਲ ਸਾਹਿਬ ਇਹਨਾਂ ਦਾ ਨਾਮ ਮਦਨ ਸਿੰਘ ਤੇ ਕਾਠਾ ਸਿੰਘ ਔਰ ਦੋਵੇਂ ਅਨੰਦਪੁਰ ਸਾਹਿਬ ਦੇ ਰਹਿਣ ਵਾਲੇ ਸੀ ਤੇ ਕਈ ਵਾਰੀ ਮੈਂ ਆਪਣੇ ਲੇਖਾਂ ਦੇ ਵਿੱਚ ਵੀ ਤੇ ਲੈਕਚਰਾਂ ਦੇ ਵਿੱਚ ਵੀ ਇਹ ਗੱਲ ਸੰਗਤਾਂ ਨਾਲ ਸਾਂਝੀ ਕਰ ਚੁੱਕਾ ਕਿ ਸਿੱਖਾਂ ਨੇ ਇਤਿਹਾਸ ਦੀ ਤਵਾਰੀਖ ਦੀਆਂ ਨਿਸ਼ਾਨੀਆਂ ਨੂੰ ਸਾਂਭਿਆ ਨੇ। ਇਹ ਜਿਹੜੇ ਭਾਈ ਕਾਠਾ ਸਿੰਘ ਨੇ ਜਿਹੜੇ ਸਭ ਤੋਂ ਪਹਿਲਾਂ ਚਮਕੌਰ ਦੀ ਗੜੀ ਦੇ ਦਰਵਾਜ਼ੇ ਦੇ ਉੱਪਰ ਸ਼ਹੀਦ ਹੁੰਦੇ ਨੇ, ਇਹ ਅਨੰਦਪੁਰ ਸਾਹਿਬ ਦੇ ਰਹਿਣ ਵਾਲੇ ਸੀ ਤੇ 1955-56 ਤੱਕ ਇਹਨਾਂ ਦਾ ਘਰ ਪੁਰਾਣਾ ਔਰ ਇਹਨਾਂ ਦੇ ਘਰ ਦੇ ਵਿੱਚ ਇੱਕ ਖੂਹੀ ਜਿਸਨੂੰ ਭਾਈ ਕਾਠਾ ਸਿੰਘ ਵਾਲੀ ਖੂਹੀ ਕਹਿੰਦੇ ਸੀ ਉਹ ਮੌਜੂਦ ਸੀ। ਹੌਲੀ ਹੌਲੀ ਉਹ ਕਾਰ ਸੇਵਾ ਵਾਲੇ ਬਾਬਿਆਂ ਦੇ ਜ਼ੁਲਮੋ ਸਿਕਮ ਦੀ ਭੇਟ ਚੜ ਗਈ ਤੇ ਉਹ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਸੀ ਹੌਲੀ ਹੌਲੀ ਖਤਮ ਕਰ ਦਿੱਤੀਆਂ ਗਈਆਂ। ਸੋ ਬੇਸ਼ੱਕ ਇਹ ਵਿਸ਼ਾ ਨਹੀਂ ਹੈ ਪਰ ਕਹਿਣ ਤੋਂ ਭਾਵ ਇਹ ਹੈ ਕਿ ਇਸ ਬਹਾਦਰ ਜਿਹੜਾ ਪਠਾਨ ਸੀ ਜਿਸਦਾ ਜ਼ਿਕਰ ਕਲਗੀਧਰ ਪਾਤਸ਼ਾਹ ਨੇ ਕੀਤਾ ਉਹਦੇ ਹੱਥੋਂ ਦੋ ਸਿੰਘ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ਹੀਦ ਹੋਏ ਤੇ ਉਸ ਤੋਂ ਬਾਅਦ ਇਹ ਵੀ ਸਿੱਖਾਂ ਦੇ ਹੱਥੋਂ ਮਾਰਿਆ ਗਿਆ। ਫਿਰ ਉਸ ਤੋਂ ਬਾਅਦ ਜਿਹੜਾ ਤੀਜਾ ਬਹਾਦਰ ਜਰਨੈਲ ਆ ਜਿਸਨੇ ਚਮਕੌਰ ਦੀ ਗੜੀ ਦੀ ਕਮਾਨ ਸੰਭਾਲੀ ਹੈ, ਉਹ ਜਿਹੜਾ ਔਰੰਗਜ਼ੇਬ ਦਾ ਭੇਜਿਆ ਹੋਇਆ ਮਨਸਬਦਾਰ ਹੈ ਪਰ ਹੈ ਉਹ ਵੀ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਦਾ ਭਰਾ। ਉਸਦਾ ਨਾਮ ਤੇ ਖਵਾਜ਼ਾ ਮਹਿਮੂਦ ਅਲੀ ਹੈ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਦੇ ਵਾਸਤੇ ਸ਼ਬਦ ਮਰਦੂਦ ਵਰਤਿਆ। ਮਰਦੂਦ ਸ਼ਬਦ ਦਾ ਫਾਰਸੀ ਦੇ ਵਿੱਚ ਅਰਥ ਹੁੰਦਾ ਹੈ ਰੱਦ ਕੀਤਾ ਹੋਇਆ, ਲਾਂਤੀ। ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜ਼ਫਰਨਾਮੇ ਚ ਕਹਿੰਦੇ ਨੇ ਕਿ ਆ ਖਵਾਜ਼ਾ ਮਰਦੂਦ, ਤੇ ਹੁਣ ਮੈਦਾਨੇ ਜੰਗ ਦੇ ਵਿੱਚ ਖਵਾਜ਼ਾ ਖਿਜਰ ਮਹਿਮੂਦ ਅਲੀ ਖਾਨ ਆਇਆ ਜਿਹੜਾ ਕਿ ਰੱਦ ਕੀਤਾ ਜਰਨੈਲ ਹੈ। ਹੁਣ ਤੁਸੀਂ ਵੇਖੋ ਕਿ ਨਾਹਰ ਖਾਨ ਦੇ ਬਾਰੇ ਵੀ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਿ ਜੰਗ ਦੇ ਵਿੱਚ ਆਇਆ ਤੇ ਮੇਰੇ ਹੱਥੋਂ ਮਾਰਿਆ ਗਿਆ। ਉਹ ਦਿਲਾਵਰ ਖਾਨ ਦਾ ਜ਼ਿਕਰ ਵੀ ਕਰਦੇ ਨੇ ਤੇ ਬਹਾਦਰੀ ਦੇ ਨਾਲ ਤੇ ਲੜਿਆ ਤੇ ਫਿਰ ਸਾਡੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਉਹ ਸਾਡੇ ਸਿੰਘਾਂ ਦੇ ਹੱਥੋਂ ਮਾਰਿਆ ਗਿਆ। ਪਰ ਖਵਾਜ਼ਾ ਖਿਜਰ ਮਹਿਮੂਦ ਅਲੀ ਖਾਨ ਦੇ ਨਾਲ ਕਲਗੀਧਰ ਸ਼ਬਦ ਵਰਤੇ ਨੇ ਮਰਦੂਦ। ਦੇਖੋ ਇਹ ਵੀ ਜਰਨੈਲ ਹੈ, ਇਹ ਵੀ ਦੁਸ਼ਮਣ ਦੇ ਵੱਲੋਂ ਆਇਆ ਹੈ, ਪਰ ਕਲਗੀਧਰ ਪਾਤਸ਼ਾਹ ਮਰਦੂਦ ਸ਼ਬਦ ਦੇ ਵਾਸਤੇ ਇਸ ਕਰਕੇ ਵਰਦੇ ਨੇ ਕਿ ਉਸਨੇ ਆਪਣੀ ਪਠਾਣੀ ਜ਼ਰੂਰਤ ਨੂੰ ਕਾਇਮ ਨਹੀਂ ਰੱਖਿਆ। ਪਾਤਸ਼ਾਹ ਕਹਿੰਦੇ ਕਿ ਆ ਖਵਾਜ਼ਾ ਮਰਦੂਦ ਸਾਇਆ ਦੀਵਾਰ, ਕਹਿੰਦੇ ਜਦੋਂ ਉਹ ਆ ਰਿਹਾ ਸੀ ਤੇ ਮੈਂ ਆਪਣੇ ਕਮਾਨ ਦੇ ਵਿੱਚ ਤੀਰ ਲੈ ਕੇ ਉਹਦੇ ਵੱਲ ਤੱਕਿਆ ਤੇ ਉਹਨੇ ਆਪਣਾ ਚਿਹਰਾ ਕੰਧ ਦੇ ਉੱਲੇ ਛਪਾ ਲਿਆ। ਤਾਂ ਮੈਂ ਦਾਨਾ ਆਮਦ ਬੰਮਰ ਦਾਨਾ ਵਾਰ, ਉਹ ਮਰਦਾਂ ਵਾਂਗੂ ਮੈਦਾਨੀ ਜੰਗ ਦੇ ਵਿੱਚ ਨਹੀਂ ਲੜਿਆ, ਮੈਂ ਇਸ ਕਰਕੇ ਇਸ ਨੂੰ ਲਾਂਤੀ ਕਹਿ ਰਿਹਾ ਕਿ ਮਰਦਾਂ ਵਾਂਗੂ ਸਾਹਮਣੇ ਨਹੀਂ ਆਇਆ। ਤੇ ਕਹਿੰਦੇ ਮੈਨੂੰ ਦਿਸ ਰਿਹਾ ਸੀ ਉਹ ਕੰਧ ਦੇ ਉੱਲੇ ਲੁਕਿਆ ਸੀ ਪਰ ਦਰੇਗਾ, ਅਫਸੋਸ ਅਗਰ ਰੂਏ ਉਹ ਦੀਦ ਨੇ ਬਾਜਕ ਤੀਰ ਲਾਚਾਰ ਬਖਸ਼ੀਰ ਨੇ, ਪਰ ਮੈਂ ਉਹਦੇ ਉੱਪਰ ਤੀਰ ਦਾ ਵਾਰ ਇਸ ਕਰਕੇ ਨਹੀਂ ਕੀਤਾ ਕਿ ਗੁਰੂ ਗੋਬਿੰਦ ਸਿੰਘ ਦੀ ਆਤਮਾ ਇਜਾਜ਼ਤ ਹੀ ਨਹੀਂ ਦਿੰਦੀ ਕਿ ਉਸ ਦੁਸ਼ਮਣ ਤੇ ਵਾਰ ਕੀਤਾ ਜਾਵੇ ਜਿਹੜਾ ਮਰਦਾਂ ਵਾਂਗੂ ਮੈਦਾਨੀ ਜੰਗ ਚ ਲੜਨ ਦੀ ਕਾਬਲੀਅਤ ਹੀ ਨਾ ਰੱਖਦਾ ਹੋ। ਸੋ ਇਹ ਗੱਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਮੈਦਾਨੀ ਜੰਗ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਯੁੱਧ ਨੀਤਕ ਬਲ ਹੈ ਉਹਦੀ ਗੱਲ ਕੀਤੀ ਹੈ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਜਿਹੜਾ ਮਰਦਾਂ ਵਾਂਗੂ ਦੁਸ਼ਮਣ ਨਾ ਲੜੇ ਉਹਦੇ ਤੇ ਵਾਰ ਨਹੀਂ ਕੀਤਾ। ਔਰ ਬੜਾ ਸਪਸ਼ਟ ਕਹਿਤਾ ਦਰੇਗਾ ਅਗਰ ਰੂਏ ਉਦੀਦ, ਮੈਂ ਵਿਵਹਾਰ ਤਾਂ ਕਰਨਾ ਸੀ ਜੇਕਰ ਉਹ ਮੇਰੇ ਸਾਹਮਣੇ ਆ ਕੇ ਲੜਦਾ, ਬਾਜਕ ਤੀਰ ਲਾਚਾਰ ਬਖਸ਼ੀ ਦੇ ਤੇ ਮੈਂ ਫਿਰ ਇੱਕ ਤੀਰ ਉਸਨੂੰ ਵੀ ਬਖਸ਼ ਦੇਣਾ ਸੀਗਾ। ਜਿਹੜਾ ਖਵਾਜ਼ਾ ਖਿਜ਼ਰ ਮਹਿਮੂਦ ਅਲੀ ਖਾਨ ਹੈ ਉਹ ਵੀ ਚਲਾ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਜਾਂਦੇ ਨੇ ਗੁਰੂ ਸਾਹਿਬ ਦੇ ਸਿੰਘ ਪੰਜ ਪੰਜ ਦੇ ਜਥਿਆਂ ਦੇ ਵਿੱਚ, ਤੇ ਜਿਹੜਾ ਉਸਦਾ ਜ਼ਿਕਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਹੈ ਨਾ, ਉਹ ਗੁਰਦੇਵ ਪਾਤਸ਼ਾਹ ਦੀ, ਅਸੀਂ ਨਾ ਇਸਨੂੰ ਕਾਵਿਕ ਰੂਪ ਦੇ ਵਿੱਚ ਕਹਿੰਦੇ ਅਤਿਸ਼ੋਕਤੀ। ਤਾਂ ਅਤਿਸ਼ੋਕਤੀ ਦਾ ਜਿਵੇਂ ਅਸੀਂ ਕਹਿੰਦੇ ਕਿ ਮੈਦਾਨੇ ਜੰਗ ਚ ਗਾਜਰ ਮੂਲੀ ਵਾਂਗੂ ਬੰਦੇ ਵੱਢੇ ਗਏ, ਸੋ ਗਾਜਰ ਮੂਲੀ ਵਾਂਗੂ ਬੰਦੇ ਨਹੀਂ ਵੱਢੇ ਜਾਂਦੇ, ਜਾਂ ਅਸੀਂ ਕਹਿੰਦੇ ਕਿ ਖੂਨ ਦੀਆਂ ਨਦੀਆਂ ਵਗ ਗਈਆਂ, ਖੂਨ ਦੀਆਂ ਨਦੀਆਂ ਵਗਦੀਆਂ ਨੀ ਕਿ ਖੂਨ ਤੇ ਜਦੋਂ ਵੀ ਵਗ ਰਿਹਾ ਹੁੰਦਾ ਨਾਲ ਨਾਲ ਹੀ ਜੰਮ ਰਿਹਾ ਹੁੰਦਾ ਹਨਾ, ਉਹਦਾ ਕਲਾਕਿੰਗ ਟਾਈਮ ਹੁੰਦਾ। ਪਰ ਗੁਰੂ ਸਾਹਿਬ ਜਦੋਂ ਇਸ ਜੰਗ ਦੇ ਵਿੱਚ ਅਤਿਸ਼ਯੋਕਤੀ ਕਰਦੇ ਨਾ, ਕਹਿੰਦੇ ਸਰੋਂ ਪਾਇਓ ਅੰਬੋ ਚੌਦਾਂ ਸ਼ੁਦਾ ਕਿ ਮੈਦਾਪੁਰ ਅੱਜ ਗੋਈ ਜੋਗਾ ਸ਼ੁਦਾ, ਕਹਿੰਦੇ ਕਿ ਉਸ ਮੈਦਾਨੇ ਜੰਗ ਦੇ ਵਿੱਚ ਸਿਰਾਂ ਲੱਤਾਂ ਤੇ ਬਾਹਾਂ ਦੀ ਇਸ ਤਰ੍ਹਾਂ ਖਿਲਾਰਾ ਪਿਆ ਹੋ ਜਾਂਦਾ ਸੀ ਜਿਵੇਂ ਮੈਦਾਨ ਦੇ ਵਿੱਚ ਜਿਹੜੀਆਂ ਖਿੱਦੋ ਖੂੰਡੀਆਂ ਜਿਹੜੀਆਂ ਉਹ ਖਿਲਰੀਆਂ ਪਈਆਂ ਹੁੰਦੀਆਂ, ਜਿਹੜੀਆਂ ਹਾਕੀ ਤੇ ਬਾਲਸ ਹੁੰਦੀਆਂ ਨੇ, ਤੇ ਉਸ ਮੈਦਾਨੇ ਜੰਗ ਦੇ ਵਿੱਚ ਸਾਹਮਣੇ ਲਾਸ਼ਾਂ ਦੀ ਇੰਨੇ ਜਿਹੜੇ ਸੀਗੇ ਉਹ ਢੇਰ ਲੱਗੇ ਸੀਗੇ। ਫਿਰ ਕਹਿੰਦੇ ਜਿਗਰ ਸ਼ੋਰਸ਼ੇ।
ਜੀ ਡਾਕਟਰ ਸਾਹਿਬ, ਆਪਣਾ ਸਮਾਂ ਥੋੜਾ, ਮੈਂ ਤੇ ਤੁਹਾਤੋਂ ਇਹੀ ਜਾਣਨਾ ਚਾਹਾਂਗਾ ਕਿ ਇਹ ਜ਼ਫਰਨਾਮੇ ਦਾ ਔਰੰਗਜ਼ੇਬ ਦੇ ਉੱਤੇ ਕੀ ਅਸਰ ਪਿਆ ਔਰ ਕਿਉਂ ਇਸ ਨੂੰ ਇੰਨੀ ਮਹੱਤਵ ਰਚਨਾ ਜਿਹੜੀ ਮੰਨੀ ਜਾਂਦੀ ਹੈ ਸਿੱਖ ਇਤਿਹਾਸ ਦੇ ਵਿੱਚ।
ਵੇਖੋ ਗਰੇਵਾਲ ਸਾਹਿਬ, ਦੋ ਗੱਲਾਂ ਹੁੰਦੀਆਂ ਨੇ। ਕਿਸੇ ਵੀ ਵਰਤਾਰੇ ਨੂੰ ਵੇਖਣ ਦਾ ਇੱਕ ਨਜ਼ਰੀਆ ਹੁੰਦਾ ਹੈ ਸਾਡਾ ਦੁਨਿਆਵੀ ਤੇ ਇੱਕ ਨਜ਼ਰੀਆ ਹੁੰਦਾ ਹੈ ਸਾਡਾ ਰੂਹਾਨੀਅਤ। ਇੱਕ ਨੂੰ ਅਸੀਂ ਕਿੰਨੇ ਅਕੈਡਮਿਕ ਪਰਸੈਪਸ਼ਨ, ਇੱਕ ਹੈ ਸੋਲ ਪਰਸੈਪਸ਼ਨ। ਜੇ ਅਸੀਂ ਅਕੈਡਮਿਕ ਪਰਸੈਪਸ਼ਨ ਤੋਂ ਵੇਖੀਏ, ਸਪੋਜ਼ ਮੈਂ ਮੁਸਲਮਾਨ ਇਤਿਹਾਸਕਾਰ ਹੋਵਾਂ, ਸਪੋਜ਼ ਕਰੋ, ਤੇ ਮੈਂ ਕਹੂੰਗਾ ਕਿ ਜ਼ਫਰਨਾਮੇ ਵਾਲੀ ਕਿਹੜੀ ਗੱਲ ਹੈ, ਜੰਗ ਤਾਂ ਹਾਰ ਹੀ ਗਈ ਕਿ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ, ਗੁਰੂ ਸਾਹਿਬ ਨੂੰ ਚਮਕੌਰ ਦੀ ਗੜੀ ਛੱਡਣੀ ਪਈ, ਗੁਰੂ ਸਾਹਿਬ ਦੇ ਸਿੰਘ ਸ਼ਹੀਦ ਹੋ ਗਏ, ਜਗ੍ਹਾ ਗਈ, ਰਾਜ ਗਿਆ, ਤਖ਼ਤ ਗਿਆ, ਤਾਜ ਗਿਆ, ਦੁਨਿਆਵੀ ਨਜ਼ਰਾਂ ਦੇ ਵਿੱਚ ਤਾਂ ਇਹ ਕਹਾਂ ਸ਼ਿਕਸਤ ਗਿਣੀ ਜਾਵੇਗੀ, ਪਰ ਵੇਖਣਾ ਇਹ ਹੈ ਕਿ ਆਤਮਕ ਬਲ ਦੇ ਪੱਧਰ ਦੇ ਉੱਪਰ ਗੁਰੂ ਸਾਹਿਬ ਜ਼ਫਰਨਾਮਾ, ਸਿੰਘ ਸ਼ਹੀਦ ਹੋਏ ਨੇ, ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਗਿਆ, ਚਮਕੌਰ ਦੀ ਗੜੀ ਛੱਡਣੀ ਪਈ ਹੈ, ਉਹਦੇ ਬਾਅਦ ਔਰੰਗਜ਼ੇਬ ਨੂੰ ਜਿਹੜੀ ਚਿੱਠੀ ਲਿਖ ਰਹੇ ਨੇ ਉਹ ਉਸਦੀ ਜ਼ਮੀਰ ਨੂੰ ਧਰਕਾਰ ਪਾ ਰਹੇ ਨੇ ਕਿ ਵੇਖ ਦਰਸਨਾ ਕੇ ਕਾਰੇ ਕੁਨਦ ਚਿਹਲ ਨਰ ਪੀ, ਅਸੀਂ ਚਾਲੀ ਤੇ ਤੇਰੇ ਜਿਹੜੇ ਸੀਗੇ ਬੇਸ਼ੁਮਾਰ ਫੌਜ, ਉਹਦੇ ਬਾਵਜੂਦ ਹੀ ਤੇਰੇ ਜਿਹੜੇ ਜਰਨੈਲ ਨੇ ਉਹ ਮਰਦਾਂ ਵਾਂਗੂ ਨੀ ਲੜ ਸਕੇ। ਸੋ ਪਹਿਲੀ ਤਾਂ ਇਹਦੀ ਇਹ ਅਹਿਮੀਅਤ ਹੈ ਕਿ ਗੁਰੂ ਸਾਹਿਬ ਨੇ ਉਸ ਵੇਲੇ ਏਸ਼ੀਆ ਦੇ ਸਭ ਤੋਂ ਵੱਡੇ ਖਿੱਤੇ ਦੇ ਇੱਕ ਸ਼ਹਿਨਸ਼ਾਹ ਨੂੰ ਵੰਗਾਰ ਕੇ ਆਪਣੀ ਜਿਹੜੀ ਇਖਲਾਕੀ ਜਿੱਤ ਹੈ ਉਸ ਦਾ ਜ਼ਿਕਰ ਕੀਤਾ ਹੈ, ਜਿਸਨੂੰ ਔਰੰਗਜ਼ੇਬ ਆਪਣੀ ਜਿੱਤ ਸਮਝਦਾ ਸੀ। ਜਿਹੜਾ ਇਸਦਾ ਇੰਪੈਕਟ ਹੈ, ਜਿਹੜਾ ਇਹਦਾ ਪ੍ਰਭਾਵ ਹੈ, ਉਹਦਾ ਪ੍ਰਭਾਵ ਸਾਨੂੰ ਸਿੱਖ ਤਵਾਰੀਖ ਦੇ ਵਿੱਚ ਕਿਤੇ ਨਹੀਂ ਮਿਲਦਾ। ਪਰ ਜਦੋਂ ਇਹ ਕੰਮ ਆਲਮਗੀਰੀ ਦਾ ਅੰਗਰੇਜ਼ੀ ਅਨੁਵਾਦ ਜਾਦੂਨਾਥ ਸਰਕਾਰ ਨੇ ਕੀਤਾ ਤੇ ਉਹਦੇ ਪਿੱਛੇ ਉਸਨੇ ਕੁਛ ਕੋਟੇਸ਼ਨ ਦਿੱਤੀਆਂ ਨੇ, ਉਹ ਕਿੰਨੀਆਂ ਕੁ ਸੱਚੀਆਂ ਨੇ ਮੈਂ ਗਰੇਵਾਲ ਸਾਹਿਬ ਉਸਨੂੰ ਦਾਅਵੇ ਨਾਲ ਇਸ ਕਰਕੇ ਨਹੀਂ ਕਹਿ ਸਕਦਾ ਕਿ ਉਹਦਾ ਅਜੇ ਤੱਕ ਸਾਡੀ ਲਾਇਬ੍ਰੇਰੀ ਦੇ ਵਿੱਚ ਓਰੀਜਨਲ ਖਰੜਾ ਸਾਨੂੰ ਨਹੀਂ ਮਿਲਿਆ
ਜੀ।
ਪਰ ਫਿਰ ਵੀ ਸਾਡੇ ਕਾਫੀ ਵਿਦਵਾਨਾਂ ਨੇ ਉਸਦਾ ਜ਼ਿਕਰ ਕੀਤਾ ਜਾਦੂਨਾਥ ਸਰਕਾਰ ਦੀ ਰਚਨਾ ਦਾ। ਉਹਦੇ ਚ ਕਹਿੰਦੇ ਕਿ ਜਿਸ ਵੇਲੇ ਔਰੰਗਜ਼ੇਬ ਨੇ ਭਾਈ ਦਿਆ ਸਿੰਘ ਦੇ ਕੋਲੋਂ ਇਹ ਜ਼ਫਰਨਾਮਾ ਲਿਆ, ਇਹ ਜ਼ਫਰਨਾਮਾ ਜਿਹੜਾ ਸੀਗਾ ਉਸਨੂੰ ਪੜ੍ਹ ਕੇ ਸੁਣਾਇਆ ਗਿਆ ਤੇ ਜਿਉਂ ਜਿਉਂ ਉਸਨੂੰ ਸੁਣਾਇਆ ਜਾ ਰਿਹਾ ਉਹ ਕਿਤੇ ਨਾ ਕਿਤੇ ਉਸਦਾ ਮਨੋਬਲ ਡਿੱਗਦਾ ਜਾ ਰਿਹਾ ਤੇ ਅਖੀਰ ਉਹਦਾ ਮਨੋਬਲ ਇੰਨਾ ਡਿੱਗਦਾ ਹੈ ਕਿ ਜਦੋਂ ਉਸਦੀ ਮੌਤ ਹੁੰਦੀ ਹੈ ਉਹਦੇ ਬਾਰੇ ਲਿਖਿਆ ਕਿ ਉਹਦੇ ਸਰਹਾਣੇ ਇੱਕ ਚਿੱਠੀ ਪਈ ਸੀ ਜਿਸਦਾ ਸਿਰਲੇਖ ਸੀ ਸ਼ਿਕਸਤਨਾਮਾ। ਹੁਣ ਇਹ ਸਾਡੇ ਸਾਹਮਣੇ ਹੈ ਕਿ ਆਤਮਿਕ ਤੌਰ ਤੇ ਉੱਚੇ ਬਲ ਦੇ ਧਾਰਨੀ ਹੋਣਾ ਤੇ ਦੁਨਿਆਵੀ ਤੌਰ ਤੇ ਫੌਜਾਂ ਦੇ ਮਾਲਕ ਹੋਣਾ
ਜੀ।
ਹੁਣ ਜਿਹੜਾ ਆਤਮਿਕ ਤੌਰ ਤੇ ਉੱਚੇ ਬਲ ਦੇ ਮਾਲਕ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਦੁਨਿਆਵੀ ਨਜ਼ਰਾਂ ਦੇ ਵਿੱਚ ਸਭ ਕੁਛ ਗਵਾ ਕੇ ਵੀ ਜਿਹੜੀ ਚਿੱਠੀ ਲਿਖਦੇ ਉਹਨੂੰ ਕਹਿ ਰਹੇ ਨੇ ਜ਼ਫਰਨਾਮਾ
ਜੀ।
ਤੇ ਜਿਹੜਾ ਦੁਨਿਆਵੀ ਨਜ਼ਰ ਦੇ ਵਿੱਚ ਹਿੰਦੁਸਤਾਨ ਦਾ ਬਾਦਸ਼ਾਹ ਮਰਨ ਦੇ ਸਮੇਂ ਲਿਖ ਰਿਹਾ ਸ਼ਿਕਸਤਨਾਮਾ, ਸ਼ਿਕਸਤ ਕਹਿੰਦੇ ਨੇ ਹਾਰ ਨੂੰ, ਤੇ ਉਸ ਸ਼ਿਕਸਤਨਾਮੇ ਦੇ ਵਿੱਚ ਕਹਿੰਦਾ ਹੈ ਕਿ ਮੈਂ ਖੁਦਾ ਦੇ ਰੂਪ ਦੇ ਉੱਪਰ ਇੰਨੇ ਜ਼ੁਲਮ ਕੀਤੇ ਕਿ ਮੈਂ ਖੁਦਾ ਨੂੰ ਚਿਹਰਾ ਵਿਖਾਉਣ ਦੇ ਕਾਬਲ ਨਹੀਂ ਤੇ ਮਰਨ ਤੋਂ ਬਾਅਦ ਜਦੋਂ ਮੇਰਾ ਦਫ਼ਨ ਕੀਤਾ ਜਾਵੇ ਮੇਰਾ ਚਿਹਰਾ ਜਿਹੜਾ ਵਾ ਉਹ ਪਵਿੱਤਰ ਮੱਕਾ ਸ਼ਰੀਫ ਵੱਲ ਨਾ ਕੀਤਾ ਜਾਵੇ ਕਿਉਂਕਿ ਮੈਂ ਖੁਦਾ ਦੇ ਸਾਹਮਣੇ ਚਿਹਰਾ ਵਿਖਾਉਣ ਦਾ ਕਾਬਲ ਨਹੀਂ ਰਿਹਾ ਔਰ ਮੇਰੀ ਕਬਰ ਦੇ ਉੱਪਰ ਕੋਈ ਰੁੱਖ ਨਾ ਲਗਾਇਆ ਜਾਵੇ ਕਿਉਂਕਿ ਮੈਂ ਇੰਨਾ ਪਾਪੀ ਹਾਂ ਕਿ ਮੈਨੂੰ ਮਰਨ ਤੋਂ ਬਾਅਦ ਵੀ ਕੁਦਰਤ ਦੇ ਕਿਸੇ ਰੁੱਖ ਦੀ ਸ਼ਾਨ ਨਸੀਬ ਨਹੀਂ ਹੋਣੀ ਚਾਹੀਦੀ।
ਡਾਕਟਰ ਸਾਹਿਬ ਇਸ ਦੇ ਨਾਲ ਆਪਣਾ ਸਮਾਂ ਜਿਹੜਾ ਇਸਮੇ ਸਮਾਪਤ ਹੋ ਰਿਹਾ ਵਾ, ਥੈਂਕ ਯੂ ਸੋ ਮਚ ਔਰ ਭਵਿੱਖ ਦੇ ਵਿੱਚ ਜ਼ਰੂਰ ਇਤਿਹਾਸ ਦੇ ਕੁਝ ਪੰਨੇ ਤੁਹਾਡੇ ਨਾਲ ਫੋਲਾਂਗੇ ਔਰ ਆਪਣੇ ਸਰੋਤਿਆਂ ਨਾਲ ਉਹਨਾਂ ਦੀ ਸਾਂਝ ਪਾਵਾਂਗੇ। ਬਹੁਤ ਬਹੁਤ ਤੁਹਾਡਾ ਧੰਨਵਾਦ ਜੋ ਤੁਸੀਂ ਤੁਹਾਡਾ ਸਾਰਾ ਗਰੁੱਪ ਆ ਜਿਹੜਾ ਇਹ ਕਾਰਜ ਕਰ ਰਿਹਾ ਵਾ ਇਤਿਹਾਸ ਨੂੰ ਖੋਜਣ ਦਾ, ਧੰਨਵਾਦ ਜੀ। ਬਹੁਤ ਹੀ ਮਹੱਤਵਪੂਰਨ ਇਤਿਹਾਸ ਜਿਸਦਾ ਜ਼ਿਕਰ ਡਾਕਟਰ ਸਾਹਿਬ ਨੇ ਕੀਤਾ। ਮੇਰਾ ਨੰਬਰ ਹੈ 416-970-5005 ਔਰ ਸਿਮਰਨ ਸੈਣੀ ਜੀ
ਜੀ ਔਰ ਮੇਰਾ ਨੰਬਰ ਹੈ ਜੀ ਕਿਸੇ ਵੀ ਤਰ੍ਹਾਂ ਦੇ ਇੰਸ਼ੋਰੈਂਸ ਰਿਲੇਟਡ ਕੁਐਸਚਨ ਹੈ ਜੀ 416-994-9947272।
ਸਮਾਂ ਸਮਾਪਤ ਦਿਵਾਗਿਆ, ਫਿਰ ਮਿਲਦੀ ਉਮੀਦ ਦੇ ਨਾਲ,
ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
ਪੰਜਾਬ ਇੰਸ਼ੋਰੈਂਸ ਲੈ ਕੇ ਆਏ ਹਨ ਇਸ ਸਾਲ ਦਾ ਸਭ ਤੋਂ ਸ਼ਾਨਦਾਰ ਤੋਹਫਾ, ਇੱਕ ਖਾਸ ਅਡੈਪਟੇਬਲ ਲਾਈਫ ਇੰਸ਼ੋਰੈਂਸ ਪਾਲਿਸੀ ਰਾਹੀਂ। ਪੇਸ਼ ਹੈ ਗਾਰੰਟੀਡ ਕੈਸ਼ ਵੈਲਿਊ ਪਲਾਨ, ਲੈਵਲ ਪ੍ਰੀਮੀਅਮ ਦੇ ਕੇ 20 ਸਾਲ ਵਿੱਚ ਪਾਲਿਸੀ ਪੇਡ ਅਪ ਹੋਣ ਤੋਂ ਬਾਅਦ ਤੁਸੀਂ 65 ਸਾਲ ਦੀ ਉਮਰ ਤੇ ਲੈ ਸਕਦੇ ਹੋ ਆਪਣੀ ਲਾਈਫ ਇੰਸ਼ੋਰੈਂਸ ਪਾਲਿਸੀ ਦਾ ਅੱਧ ਗਾਰੰਟੀਡ ਕੈਸ਼ ਵੈਲਿਊ ਰਾਹੀਂ। $1,000,000 ਦੀ ਇੰਸ਼ੋਰੈਂਸ ਕਰਵਾਉਣ ਤੇ 65 ਸਾਲ ਦੀ ਉਮਰ ਤੇ ਤੁਸੀਂ ਲੈ ਸਕਦੇ ਹੋ $500,000। $31 ਨੂੰ ਐਕਸਪਾਇਰ ਹੋ ਰਹੇ ਇਸ ਖਾਸ ਪਲਾਨ ਸੰਬੰਧੀ ਵਧੇਰੇ ਜਾਣਕਾਰੀ ਲਈ ਅੱਜ ਹੀ ਹਰਪ੍ਰੀਤ ਰਾਣਾ ਨੂੰ ਫੋਨ ਜਾਂ ਟੈਕਸਟ ਕਰੋ 416-871-3571 416-871-3571। ਪੰਜਾਬ ਇੰਸ਼ੋਰੈਂਸ ਤੇ ਹਰਪ੍ਰੀਤ ਰਾਣਾ।
Inspired by the past, informed by the present, and aspiring towards the future. Introducing King Toronto, the most innovative and exciting new mixed-use development in the heart of the entertainment district. A collaboration between Westbank, developer of Shangri-La Toronto, and global architectural innovator Bjarke Ingels Group. 4 pixelated glass block mountains with a central courtyard and 200,000 square feet of luxury retail. Be part of the most talked about project in Toronto. Homes starting from the mid-700s. Register now for priority access. KingToronto.com.
ਖੁਸ਼ ਖਬਰੀ ਸੁਣਾਵਾ।
ਤੇ ਖੁਸ਼ਖਬਰੀ ਇਹ ਹੈ ਕਿ ਸਬਜ਼ੀ ਮੰਡੀ ਦੀ ਚੌਥੀ ਲੋਕੇਸ਼ਨ ਦੀ ਗ੍ਰੈਂਡ ਓਪਨਿੰਗ ਹੋ ਰਹੀ ਹੈ 38 ਦਸੰਬਰ ਨੂੰ ਮਿਸੀਸਾਗਾ ਵਿੱਚ ਕ੍ਰੈਡਿਟ ਵਿਊ ਤੇ ਬ੍ਰਿਸਟਲ ਦੇ ਕਾਰਨਰ ਤੇ 15-25 ਬ੍ਰਿਸਟਲ ਰੋਡ ਵੈਸਟ ਠੀਕ 11 ਵਜੇ ਪਹੁੰਚੋ ਚਾਹ ਪਾਣੀ ਦਾ ਪੂਰਾ ਪ੍ਰਬੰਧ ਹੋਏਗਾ ਯਾਦ ਰੱਖਿਓ ਫਿਰ ਸੁਣੋ ਦਸੰਬਰ 38 ਤੋਂ ਸਬਜ਼ੀ ਮੰਡੀ ਦੀ ਨਵੀਂ ਲੋਕੇਸ਼ਨ 15-25 ਬ੍ਰਿਸਟਲ ਰੋਡ ਵੈਸਟ ਇਨ ਮਿਸੀਸਾਗਾ
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहणगे
SNS लॉयर्स को इन सारे सवालों दे जवाब ते तुहाडे हक ले लड़न वास्ते लियाकत है अपने हक जानने ले या सलाह लेने ले आज ही SNS लॉयर्स नु कॉल करो 416-655-2000
सेल 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 विनायक फर्नीचर मिसिसागा लोकेशन कहां 2915 अर्जेंटिया रोड इन मिसिसागा वेस्टर्न चर्च अर्जेंटिया मेजर इंटरसेक्शन अपनी कम्युनिटी का 15